SBS Audio is supported by advertising.
Why choose a Sleep Number smart bed?
Can I make my side softer?
Can I make my side firmer?
Can we sleep cooler?
Sleep Number does that. Cools up to 8 times faster and lets you choose your ideal comfort on either side. Your Sleep Number setting. It's the Sleep Number Everything Smart Bed Sale. Every smart bed and base are on sale during our Memorial Day event. Up to 50% off, plus free home delivery. Limited time. Exclusively to Sleep Number store near you. Learn more at sleepnumber.com.
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉਤੇ।
SBS, a world of difference. You're with SBS Punjabi on mobile, online and on radio.
ਤੁਸੀਂ ਐਸ ਬੀ ਐਸ ਪੰਜਾਬੀ ਨਾਲ ਮੋਬਾਈਲ, ਔਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਨ ਸਟੂਡੀਓਜ਼ ਤੋਂ ਐਸ ਬੀ ਐਸ ਪੰਜਾਬੀ ਦੀ ਪੂਰੀ ਟੀਮ ਵੱਲੋਂ। ਅੱਜ ਦਿਨ ਹੈ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ ਅਤੇ ਤਰੀਕ ਹੈ ਜੀ 12 ਮਈ, ਅਤੇ ਅਗਲਾ 1 ਘੰਟਾ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ 'ਚ ਮੌਜੂਦ ਰਹੂੰਗਾ ਮੈਂ, ਯਾਨੀ ਤੇਜਿੰਦਰ ਸਿੰਘ। ਦੋਸਤੋ, ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ। ਪਿਆਰ ਅਤੇ ਅਦਬ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪੇਸ਼ ਕਰਦਾ। ਉਮੀਦ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਅਤੇ ਆਪਣੇ ਸਾਥੀਆਂ ਸਮੇਤ, ਆਪਣੇ ਪਰਿਵਾਰ ਸਮੇਤ ਇਸ ਵੇਲੇ ਪੰਜਾਬੀ ਪ੍ਰੋਗਰਾਮ 'ਚ ਆਪਣੀ ਸਾਂਝ ਬਣਾ ਰਹੇ ਹੋਵੋਗੇ। ਦੋਸਤੋ, ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ। ਅਸੀਂ ਇਸ ਜ਼ਮੀਨ ਦੇ ਉਹਨਾਂ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੇ ਵਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਸਾਡੇ ਪ੍ਰੋਗਰਾਮ ਦੇ ਦੌਰਾਨ ਜੇਕਰ ਤੁਹਾਡੇ ਕੋਲ ਸਾਡੇ ਲਈ ਕੋਈ ਵੀ ਸੁਝਾਅ ਹੋਵੇ ਜਾਂ ਕੋਈ ਵਿਚਾਰ ਤੁਸੀਂ ਆਪਣਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਨੰਬਰ ਨੋਟ ਕਰ ਸਕਦੇ ਹੋ ਅਤੇ ਇਸ ਨੰਬਰ 'ਤੇ ਤੁਸੀਂ SMS ਭੇਜ ਕੇ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋ। ਸਾਡਾ ਨੰਬਰ ਹੈ ਜੀ 0439-799-767। ਨੰਬਰ ਇੱਕ ਵਾਰ ਫਿਰ ਸੁਣ ਲਓ 0439-799-767। ਤੁਸੀਂ ਇਸ ਨੰਬਰ 'ਤੇ SMS ਕਰਕੇ ਸਾਡੇ ਤੱਕ ਆਪਣੇ ਵਿਚਾਰ ਭੇਜ ਸਕਦੇ ਹੋ। ਅਤੇ ਆਓ ਹੁਣ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਗੱਲ ਕਰ ਲੈਂਦੇ ਹਾਂ। ਸ਼ੁਰੂਆਤ ਵਿੱਚ SBS ਪੰਜਾਬੀ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਉਂਦਾ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ। ਦੋਸਤੋ, ਕੀ ਤੁਸੀਂ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਮੈਲਬਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲਰ ਐਮਰਜੈਂਸੀ ਨੰਬਰ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਕਈ ਲੋਕਾਂ ਨੂੰ ਕੌਂਸਲੇਟ ਦੇ ਨੰਬਰ ਤੋਂ ਸਕੈਮ ਕਾਲ ਆਏ ਹਨ? ਇੱਕ ਅਧਿਕਾਰਿਤ ਨੋਟਿਸ ਵਿੱਚ ਮੈਲਬਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਲੋਕਾਂ ਨੂੰ ਪਿਛਲੇ ਨੰਬਰ ਤੋਂ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ ਅਤੇ ਇੱਕ ਨਵਾਂ ਐਮਰਜੈਂਸੀ ਨੰਬਰ ਵੀ ਸਾਂਝਾ ਕੀਤਾ। ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਾਂਗੇ ਠੀਕ ਖਬਰਾਂ ਤੋਂ ਬਾਅਦ। ਅਤੇ ਪ੍ਰੋਗਰਾਮ ਦੇ ਦੂਜੇ ਸੈਗਮੈਂਟ 'ਚ ਅੱਜ ਜਾਣਾਂਗੇ ਖਬਰਾਂ ਚੜ੍ਹਦੇ ਪੰਜਾਬ ਤੋਂ, ਕਿਉਂਕਿ ਅੱਜ ਦਿਨ ਹੈ ਸੋਮਵਾਰ ਅਤੇ ਸੋਮਵਾਰ ਨੂੰ ਸਾਡੇ ਸਹਿਯੋਗੀ ਪਰਮਜੀਤ ਸਿੰਘ ਸੋਨਾ ਲੈ ਕੇ ਆਉਂਦੇ ਨੇ ਪੰਜਾਬੀ ਡਾਇਰੀ। ਪੰਜਾਬ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਅਗਲਾ ਸੈਗਮੈਂਟ ਇੱਕ ਬੇਹੱਦ ਖਾਸ ਸੈਗਮੈਂਟ ਹੋਣ ਵਾਲਾ ਹੈ, ਕਿਉਂਕਿ ਦੋਸਤੋ ਕੁਝ ਵੱਖਰਾ ਕਰਨ ਦੀ ਸੋਚ ਨਾਲ ਸਿਡਨੀ ਵਿੱਚ ਸ਼ੁਰੂ ਕੀਤਾ ਗਿਆ ਸੀ ਇੱਕ ਛੋਟਾ ਜਿਹਾ ਉਪਰਾਲਾ ਜਿਸ ਵਿੱਚ ਵਾਲੀਬਾਲ ਦੀ ਇੱਕ ਟੀਮ ਬਣਾਈ ਗਈ ਸੀ। ਹੁਣ 15 ਸਾਲਾਂ ਦੇ ਸਫ਼ਰ ਦੌਰਾਨ ਹਜ਼ਾਰਾਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਦੇ ਹੋਏ ਦੇਸ਼ ਵਿਦੇਸ਼ ਦੇ ਟੂਰਨਾਮੈਂਟਾਂ ਵਿੱਚ ਅਨੇਕ ਉਪਲਬਧੀਆਂ ਪ੍ਰਾਪਤ ਕਰ ਚੁੱਕਿਆ ਹੈ ਇਹ ਕਲੱਬ। ਇਸ ਸੁਪਰ 6 ਸਪੋਰਟਸ ਅਤੇ ਕਲਚਰਲ ਕਲੱਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਟੀਚਿਆਂ ਬਾਰੇ ਕਲੱਬ ਦੇ ਸਕੱਤਰ ਬਲਰਾਜ ਔਗਰਾ ਨਾਲ ਗੱਲਬਾਤ ਸੁਣਾਂਗੇ। ਅਤੇ ਕੀ ਤੁਸੀਂ ਜਾਣਦੇ ਹੋ ਕਿ ਕਲੋਜ਼ਿੰਗ ਦਾ ਗੈਪ ਦਾ ਕੀ ਮਤਲਬ ਹੈ? ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਉੱਚੇ ਜੀਵਨ ਔਸਤ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਔਸਤਨ ਆਸਟ੍ਰੇਲੀਆਈ ਲੋਕ 83 ਸਾਲ ਦੀ ਉਮਰ ਤੱਕ ਜਿਉਂਦੇ ਹਨ, ਪਰ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਜੀਵਨ ਦੀ ਔਸਤ ਲਗਭਗ 8 ਸਾਲ ਇਸ ਤੋਂ ਘੱਟ ਹੈ। ਕਲੋਜ਼ਿੰਗ ਦ ਗੈਪ ਇੱਕ ਰਾਸ਼ਟਰੀ ਸਮਝੌਤਾ ਹੈ ਜੋ ਇਸ ਅੰਤਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ। ਇਸ ਬਾਰੇ ਵੀ ਹੋਏਗੀ ਇੱਕ ਖਾਸ ਪੇਸ਼ਕਸ਼ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ। ਪਰ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਖ਼ਬਰਾਂ ਦੇ ਨਾਲ। SBS ਨਿਊਜ਼ ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਤੇ ਪੇਸ਼ ਹਨ ਅੱਜ ਦੀਆਂ ਖ਼ਬਰਾਂ। ਭਾਰਤ ਅਤੇ ਪਾਕਿਸਤਾਨ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਗੂ ਕੀਤੀ ਗਈ ਇੱਕ ਅਸਥਾਈ ਜੰਗਬੰਦੀ ਨੂੰ ਬਰਕਰਾਰ ਰੱਖਦੇ ਹੋਏ ਚੇਤਾਵਨੀਆਂ ਦਾ ਆਦਾਨ ਪ੍ਰਦਾਨ ਕਰ ਰਹੇ ਹਨ। ਕਸ਼ਮੀਰ ਦੇ ਵਸਨੀਕ ਸਾਵਧਾਨੀ ਨਾਲ ਆਪਣੇ ਕਾਰੋਬਾਰਾਂ ਅਤੇ ਘਰਾਂ ਨੂੰ ਵਾਪਸ ਆ ਰਹੇ ਹਨ। ਦੋਵੇਂ ਪਰਮਾਣੂ ਹਥਿਆਰਬੰਦ ਦੇਸ਼ਾਂ ਵੱਲੋਂ ਇੱਕ ਦੂਜੇ ਤੇ ਸਮਝੌਤੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਜਦੋਂ ਇਸ ਨੂੰ ਹਾਲੀਆ ਝੜਪ ਤੋਂ ਬਾਅਦ ਪਹਿਲੀ ਵਾਰ ਲਾਗੂ ਕੀਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ਤੇ ਵਿਚੋਲਗੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ, ਪਰ ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਸ਼ਮੀਰ ਤੇ ਕਿਸੇ ਵੀ ਤੀਜੇ ਦੇਸ਼ ਦੀ ਵਿਚੋਲਗੀ ਸਵੀਕਾਰ ਨਹੀਂ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਲੇਬਰ ਦੇ ਇਤਿਹਾਸਿਕ ਚੋਣ ਨਤੀਜਿਆਂ ਤੋਂ ਬਾਅਦ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਐਲਬਨੀਜ਼ੀ ਨੇ ਪੁਸ਼ਟੀ ਕੀਤੀ ਕਿ ਪਾਰਟੀ ਪ੍ਰਤੀਨਿਧੀ ਸਭਾ ਵਿੱਚ 92 ਸੀਟਾਂ ਤੇ ਦਾਅਵਾ ਕਰਨ ਦੇ ਰਾਹ ਤੇ ਹੈ। ਦੀਨ ਕੈਲਵੈਲ ਅਤੇ ਸੰਭਾਵੀ ਤੌਰ ਤੇ ਲੌਂਗਮੈਨ ਵਿੱਚ ਅਜੇ ਵੀ ਨਜ਼ਦੀਕੀ ਗਿਣਤੀ ਜਾਰੀ ਹੈ। ਨਵੀਂ ਕੈਬਨਿਟ ਮੰਗਲਵਾਰ ਸਵੇਰੇ 9 ਵਜੇ ਸਹੁੰ ਚੁੱਕਣ ਵਾਲੀ ਹੈ। ਪ੍ਰਮੁੱਖ ਮੰਤਰਾਲੇ ਇਸ ਤਰ੍ਹਾਂ ਹਨ: ਰਿਚਰਡ ਮਾਲਸ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਹੋਣਗੇ, ਪੈਨੀ ਵੋਂਗ ਵਿਦੇਸ਼ ਮੰਤਰੀ, ਜਿਮ ਚਾਮਰਸ ਖਜ਼ਾਨਚੀ, ਕੈਟੀ ਗੈਲੇਗਰ ਵਿੱਤ ਮੰਤਰੀ, ਡੌਨ ਫੈਰੇਲ ਵਪਾਰ ਸੈਰ ਸਪਾਟਾ ਅਤੇ ਵਿਸ਼ੇਸ਼ ਰਾਜ ਮੰਤਰੀ, ਟੋਨੀ ਬਰਕ ਨੂੰ ਗ੍ਰਹਿ ਮਾਮਲਿਆਂ, ਇਮੀਗ੍ਰੇਸ਼ਨ ਅਤੇ ਨਾਗਰਿਕਤਾ, ਸਾਈਬਰ ਸੁਰੱਖਿਆ ਅਤੇ ਕਲਾ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਜਲਦੀ ਹੀ ਆਪਣੇ ਨੇਤਾ ਦਾ ਫੈਸਲਾ ਕਰਨ ਵਾਲੀ ਹੈ, ਜਿਸ ਵਿੱਚ ਕੁਈਨਜ਼ਲੈਂਡ ਦੇ ਸੈਨੇਟਰ ਮੈਟ ਕੈਨਵੈਨ ਮੌਜੂਦਾ ਬੌਸ ਡੇਵਿਡ ਲਿਟਲ ਪ੍ਰਾਊਡ ਨੂੰ ਚੁਣੌਤੀ ਦੇਣਗੇ। ਕੈਨਵੈਨ ਇਸ ਗੱਲ ਤੇ ਧਿਆਨ ਨਹੀਂ ਦੇਣਗੇ ਕਿ ਕੀ ਉਨ੍ਹਾਂ ਨੂੰ ਉਨ੍ਹਾਂ ਦੇ ਸਹਿਯੋਗੀਆਂ ਦਾ ਸਮਰਥਨ ਪ੍ਰਾਪਤ ਹੈ। ਸੋਮਵਾਰ ਸਵੇਰੇ ਚੈਨਲ 9 ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੱਠਜੋੜ ਦੀ ਚੋਣ ਰਣਨੀਤੀ ਸਮਝਦਾਰ ਕੇਂਦਰ ਵੱਲ ਜਾਣ ਦੀ ਸੀ। ਇੱਕ ਮਨੋਵਿਗਿਆਨੀ ਵੀ ਉਨ੍ਹਾਂ ਮੈਡੀਕਲ ਪੇਸ਼ੇਵਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ ਸੋਮਵਾਰ ਨੂੰ ਉਸ ਵਿਅਕਤੀ ਦੀ ਮਾਨਸਿਕ ਸਿਹਤ ਬਾਰੇ ਗਵਾਹੀ ਦੇਣ ਦੀ ਉਮੀਦ ਹੈ, ਜਿਸ ਨੇ ਪਿਛਲੇ ਸਾਲ ਬੌਂਡੀ ਜੰਕਸ਼ਨ ਵਿੱਚ 6 ਲੋਕਾਂ ਨੂੰ ਮਾਰਿਆ ਸੀ ਅਤੇ 10 ਨੂੰ ਜ਼ਖਮੀ ਕੀਤਾ ਸੀ। ਸ਼ਾਪਿੰਗ ਸੈਂਟਰ ਵਿੱਚ ਹੋਈ ਘਟਨਾ ਦੀ ਜਾਂਚ ਆਪਣੇ ਤੀਜੇ ਹਫ਼ਤੇ ਵਿੱਚ ਦਾਖਲ ਹੋ ਰਹੀ ਹੈ ਅਤੇ ਹੁਣ ਇਹ ਜੋਇਲ ਕੋਚੀ ਦੇ ਇਲਾਜ ਬਾਰੇ ਸੁਣਨ ਵਾਲੀ ਹੈ, ਜੋ ਕਥਿਤ ਤੌਰ ਤੇ ਮਾਨਸਿਕ ਤੌਰ ਤੇ ਬਿਮਾਰ ਸੀ ਜਦੋਂ ਉਸਨੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਸੀ। 40 ਸਾਲਾ ਕੁਈਨਜ਼ਲੈਂਡ ਨਿਵਾਸੀ ਨੂੰ ਕਿਸ਼ੋਰ ਉਮਰ ਵਿੱਚ ਹੀ ਸਕਿਜ਼ੋਫਰੀਨੀਆ ਨਾਲ ਡਾਇਗਨੋਸ ਕੀਤਾ ਗਿਆ ਸੀ। ਗਵਾਹਾਂ ਤੋਂ ਇਨ੍ਹਾਂ ਸਾਲਾਂ ਦੌਰਾਨ ਉਸਦੀ ਮਾਨਸਿਕ ਸਥਿਤੀ ਬਾਰੇ ਜਾਣਕਾਰੀ ਮਿਲਣ ਦੀ ਉਮੀਦ ਹੈ। ਜੋਇਲ ਕੋਚੀ ਨੂੰ ਪੁਲਿਸ ਇੰਸਪੈਕਟਰ ਐਮੀ ਸਕੌਟ ਦੁਆਰਾ ਮੌਕੇ ਤੇ ਹੀ ਗੋਲੀ ਮਾਰ ਦਿੱਤੀ ਗਈ ਸੀ, ਜਿਸ ਨੇ ਪਹਿਲਾਂ ਪੁੱਛਗਿੱਛ ਵਿੱਚ ਦੱਸਿਆ ਸੀ ਕਿ ਉਸਨੂੰ ਲੱਗਦਾ ਸੀ ਕਿ ਉਸਨੂੰ ਮਾਰ ਦਿੱਤਾ ਜਾਏਗਾ। ਚੀਨ ਅਤੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਦੀ ਪੁਸ਼ਟੀ ਕਰਨ ਤੋਂ ਬਾਅਦ ਇੱਕ ਸਾਂਝਾ ਬਿਆਨ ਤਿਆਰ ਕਰ ਰਹੇ ਹਨ। ਸਵਿਟਜ਼ਰਲੈਂਡ ਵਿੱਚ ਬੰਦ ਦਰਵਾਜ਼ੇ ਦੀ ਗੱਲਬਾਤ ਤੋਂ ਬਾਅਦ ਦੋ ਵਿਸ਼ਵਵਿਆਪੀ ਆਰਥਿਕ ਪਾਵਰ ਹਾਊਸਾਂ ਦੇ ਪ੍ਰਤੀਨਿਧੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਇੱਕ ਸਹਿਮਤੀ ਤੇ ਪਹੁੰਚ ਗਏ ਹਨ। ਹੁਣ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ ਜਾਏਗਾ ਅਤੇ ਜਲਦੀ ਹੀ ਜਾਰੀ ਕੀਤਾ ਜਾਏਗਾ। ਜਿਵੇਂ ਕਿ ਵਲੋਦੀਮੀਰ ਜ਼ੇਲੈਂਸਕੀ ਅਤੇ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਤੁਰਕੀ ਵਿੱਚ ਮਿਲਣ ਦੀ ਯੋਜਨਾ ਜਨਤਕ ਤੌਰ ਤੇ ਪੇਸ਼ ਕੀਤੀ ਹੈ, ਬ੍ਰਿਟੇਨ ਇੱਕ ਖੇਤਰੀ ਰੱਖਿਆ ਮੀਟਿੰਗ ਕਰ ਰਿਹਾ ਹੈ। ਯੂਰਪੀਅਨ ਯੂਨੀਅਨ ਦੇ ਮੈਂਬਰ ਰੂਸ ਦੇ ਰਾਸ਼ਟਰਪਤੀ ਤੇ ਨਵੀਆਂ ਪਾਬੰਦੀਆਂ ਲਾਉਣ ਦੀ ਧਮਕੀ ਦੇ ਰਹੇ ਹਨ ਜੇਕਰ ਉਹ ਇਸ ਹਫ਼ਤੇ ਯੂਕਰੇਨ ਨਾਲ 30 ਦਿਨਾਂ ਦੀ ਜੰਗਬੰਦੀ ਤੇ ਗੱਲਬਾਤ ਕਰਨ ਲਈ ਨਹੀਂ ਮਿਲਦੇ ਹਨ। ਪੁਤਿਨ ਵਿਰੁੱਧ ਪ੍ਰਸਤਾਵਿਤ ਪਾਬੰਦੀਆਂ ਦਾ ਯੂਕਰੇਨ ਦੇ ਨੇਤਾ ਵਲੋਦੀਮੀਰ ਜ਼ੇਲੈਂਸਕੀ ਦੁਆਰਾ ਸਵਾਗਤ ਕੀਤਾ ਗਿਆ ਹੈ। ਸੁਪਰ ਮਾਰਕੀਟ ਦਿੱਗਜ ਕੋਲਜ ਅਤੇ ਵੂਲਵਰਟਸ ਵੱਧਦੇ ਕਾਸਟ ਆਫ਼ ਲਿਵਿੰਗ ਦੀ ਸਮੱਸਿਆ ਦੌਰਾਨ ਕੀਮਤ ਪ੍ਰਥਾਵਾਂ ਨੂੰ ਲੈ ਕੇ ਵਧੀ ਹੋਈ ਜਾਂਚ ਦੇ ਘੇਰੇ ਵਿੱਚ ਹਨ ਅਤੇ ਹੁਣ ਵੂਲਵਰਟਸ ਨੇ ਆਪਣੇ 400 ਉਤਪਾਦਾਂ ਤੇ ਛੋਟਾਂ ਦਾ ਐਲਾਨ ਕੀਤਾ ਹੈ। ਬੁੱਧਵਾਰ 14 ਮਈ ਤੋਂ ਔਸਤਨ 10% ਦੀ ਕੀਮਤ ਵਿੱਚ ਕਮੀ ਕਈ ਤਰ੍ਹਾਂ ਦੀਆਂ ਚੀਜ਼ਾਂ ਤੇ ਲਾਗੂ ਹੋਵੇਗੀ, ਜਿਸ ਵਿੱਚ ਵੂਲਵਰਟਸ ਬ੍ਰਾਂਡ ਵਾਲੀ ਸਫੇਦ ਬ੍ਰੈਡ, ਮਾਈਕ੍ਰੋਵੇਵ ਚੌਲ, ਚਿਕਨ ਸ਼ਨਿਟਜ਼ਲਸ ਅਤੇ ਗ੍ਰੀਕ ਯੋਗਰਟ ਸ਼ਾਮਿਲ ਹਨ। ਥੋਕ ਪੈਕੇਜ ਨੈਪੀਜ਼ ਅਤੇ ਕੋਕਾ ਕੋਲਾ ਤੇ ਵੀ ਛੋਟਾਂ ਲਾਗੂ ਕੀਤੀਆਂ ਜਾਣਗੀਆਂ। ਵੂਲਵਰਟਸ ਦੇ ਸੀਈਓ ਦਾ ਕਹਿਣਾ ਹੈ ਕਿ ਜੇ ਇੱਕ ਪਰਿਵਾਰ ਜੋ ਆਮ ਤੌਰ ਤੇ ਹਫ਼ਤੇ ਵਿੱਚ $150 ਖਰਚਦਾ ਹੈ, ਜੇਕਰ ਉਹ ਛੋਟ ਵਾਲੀ ਰੇਂਜ ਤੋਂ ਖਰੀਦਦੇ ਹਨ ਤਾਂ ਉਹ ਲਗਭਗ $15 ਬਚਾ ਸਕਦੇ ਹਨ। ਤੇ ਇਸ ਦੇ ਨਾਲ ਹੀ ਅੱਜ ਦੀਆਂ ਇਹ ਖ਼ਬਰਾਂ ਸਮਾਪਤ ਹੁੰਦੀਆਂ ਨੇ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ। ਤਾਂ ਦੋਸਤੋ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ 'ਚ ਜਦੋਂ ਮੈਂ ਅੱਜ ਦੇ ਪ੍ਰੋਗਰਾਮ ਦੇ ਹਿੱਸਿਆਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਸੀ, ਮੈਂ ਤੁਹਾਨੂੰ ਦੱਸਿਆ ਸੀ ਨਾ ਮੈਲਬਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਕਾਉਂਸਲਰ ਐਮਰਜੈਂਸੀ ਨੰਬਰ ਨਾਲ ਛੇੜਛਾੜ ਕੀਤੀ ਗਈ ਹੈ। ਇਹਦੇ ਸੰਬੰਧੀ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਘੱਟੋ ਘੱਟ 60 ਲੋਕਾਂ ਨੂੰ ਕੌਂਸਲੇਟ ਦੇ ਨੰਬਰ ਤੋਂ ਸਕੈਮ ਕਾਲਸ ਆਏ ਹਨ। ਲੋਕਾਂ ਦਾ ਦਾਅਵਾ ਹੈ ਕਿ ਅਣਪਛਾਤੇ ਲੋਕ ਕੌਂਸਲੇਟ ਤੋਂ ਹੋਣ ਦੀ ਗੱਲ ਕਹਿ ਕੇ ਉਹਨਾਂ ਤੋਂ ਵੀਜ਼ਾ ਅਨਫਰੀਜ਼ ਕਰਨ ਦੇ ਬਦਲੇ ਨਕਦੀ ਦੀ ਮੰਗ ਕਰ ਰਹੇ ਹਨ। ਇੱਕ ਅਧਿਕਾਰਿਤ ਨੋਟਿਸ ਵਿੱਚ ਮੈਲਬਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਲੋਕਾਂ ਨੂੰ ਪਿਛਲੇ ਨੰਬਰ ਤੋਂ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ ਅਤੇ ਇਸੇ ਸੰਬੰਧੀ ਇੱਕ ਐਮਰਜੈਂਸੀ ਨੰਬਰ ਵੀ ਸਾਂਝਾ ਕੀਤਾ ਹੈ। ਆਓ ਇਸੇ ਨਾਲ ਜੁੜੀ ਇੱਕ ਰਿਪੋਰਟ ਸੁਣਦੇ ਹਾਂ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਮੈਲਬਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲ ਐਮਰਜੈਂਸੀ ਨੰਬਰ ਨਾਲ ਛੇੜਛਾੜ ਤੋਂ ਬਾਅਦ ਘੱਟੋ ਘੱਟ 60 ਲੋਕਾਂ ਨੂੰ ਸਕੈਮ ਕਾਲ ਆਉਣ ਦੀ ਗੱਲ ਸਾਹਮਣੇ ਆਈ ਹੈ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਕੌਂਸਲੇਟ ਜਨਰਲ ਆਫ ਇੰਡੀਆ ਨੇ ਇੱਕ ਅਧਿਕਾਰਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਦੇ ਐਮਰਜੈਂਸੀ ਕੌਂਸਲੇਟ ਨੰਬਰ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਨੇ ਪੁਰਾਣੇ ਨੰਬਰ 04300028028 ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਇਸ ਨੰਬਰ ਉੱਤੇ ਕਾਲ ਕਰਨ ਤੋਂ ਮਨਾ ਕਰ ਦਿੱਤਾ। ਨਾਲ ਹੀ ਨਾਲ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕਿਸੇ ਨੂੰ ਇਸ ਨੰਬਰ ਤੋਂ ਕਾਲ ਆਵੇ ਜਾਂ ਕੌਂਸਲੇਟ ਜਨਰਲ ਦੇ ਨਾਂ ਤੋਂ ਕਿਸੇ ਵੀ ਕਾਲ ਰਾਹੀਂ ਪੈਸੇ ਮੰਗਣ ਦੀ ਗੱਲ ਕਰਨ ਤਾਂ ਉਹ ਗੱਲ ਸੱਚੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਕਈ ਭਾਰਤੀ ਮੂਲ ਦੇ ਲੋਕ ਇਸ ਨੰਬਰ ਦੀ ਵਰਤੋਂ ਕਰਕੇ ਆਪਣੇ ਕੌਂਸਲੇਟ ਨਾਲ ਲੋੜ ਪੈਣ ਉੱਤੇ ਸੰਪਰਕ ਕਰਦੇ ਸੀ। ਇਸ ਨੰਬਰ ਉੱਤੇ ਆਫਿਸ ਆਰਸ ਭਾਵ ਕੰਮ ਕਰਨ ਦੇ ਘੰਟਿਆਂ ਤੋਂ ਬਾਅਦ ਲੋੜ ਪੈਣ ਉੱਤੇ ਕਾਲ ਕਰਕੇ ਸੇਵਾਵਾਂ ਮੌਜੂਦ ਹੁੰਦੀਆਂ ਸੀਗੀਆਂ। ਮਿਲੀ ਜਾਣਕਾਰੀ ਮੁਤਾਬਕ ਘੱਟੋ ਘੱਟ 60 ਲੋਕਾਂ ਨੂੰ ਕੌਂਸਲੇਟ ਦੇ ਪੁਰਾਣੇ ਨੰਬਰ ਤੋਂ ਸਕੈਮ ਕਾਲ ਆਏ ਹਨ। ਭਾਰਤੀ ਲੋਕਾਂ ਦਾ ਦਾਅਵਾ ਹੈ ਕਿ ਅਣਪਛਾਤੇ ਲੋਕ ਕੌਂਸਲੇਟ ਦੇ ਨਾਂ ਤੋਂ ਲੋਕਾਂ ਨੂੰ ਫੋਨ ਕਰਕੇ ਇਹ ਕਹਿੰਦੇ ਸੀ ਕਿ ਉਨ੍ਹਾਂ ਦਾ ਵੀਜ਼ਾ ਫਰੀਜ਼ ਹੋ ਗਿਆ ਤੇ ਜੇਕਰ ਉਹ ਆਪਣਾ ਵੀਜ਼ਾ ਅਨਫਰੀਜ਼ ਕਰਾਉਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਨਕਦੀ ਦੇਣੀ ਪਏਗੀ। ਇਸ ਤੋਂ ਇਲਾਵਾ ਕਈ ਭਾਰਤੀ ਮੂਲ ਦੇ ਲੋਕਾਂ ਨੂੰ ਉਨ੍ਹਾਂ ਦਾ ਵੀਜ਼ਾ ਰੱਦ ਹੋਣ, ਪਾਸਪੋਰਟ ਖਰਾਬ ਹੋਣ ਵਰਗੇ ਵੀ ਕਲੇਮਸ ਕੀਤੇ ਗਏ ਨੇ। ਭਾਰਤੀ ਮੂਲ ਦੇ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਅਜਿਹੇ ਫੋਨ ਆਉਣ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਅਚਾਨਕ ਵੀਜ਼ਾ ਰੱਦ ਹੋਣ ਦੀ ਜਾਂ ਪਾਸਪੋਰਟ ਖਤਮ ਹੋਣ ਦੀ ਗੱਲ ਕਹੀ ਗਈ ਅਤੇ ਉਸ ਮੁੱਦੇ ਨੂੰ ਸਹੀ ਕਰਨ ਲਈ ਪੈਸਿਆਂ ਦੀ ਮੰਗ ਵੀ ਉਨ੍ਹਾਂ ਤੋਂ ਕੀਤੀ ਗਈ। ਹਾਲਾਂਕਿ ਕੌਂਸਲੇਟ ਜਨਰਲ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਕਿਸੇ ਵੀ ਅਣਪਛਾਤੇ ਬੰਦੇ ਨੂੰ ਪੈਸੇ ਟ੍ਰਾਂਸਫਰ ਨਾ ਕੀਤੇ ਜਾਣ। SBS ਪੰਜਾਬੀ ਤੋਂ ਸੁਮੀਤ ਕੌਰ ਨਾਲ ਗੱਲ ਕਰਦਿਆਂ ਕੌਂਸਲੇਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੌਂਸਲੇਟ ਦੇ ਨੰਬਰ ਨਾਲ ਛੇੜਛਾੜ ਹੋਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਈ ਲੋਕਾਂ ਨੇ ਉਸ ਨੰਬਰ ਤੋਂ ਫੋਨ ਕਰਕੇ ਨਕਦੀ ਦੀ ਮੰਗ ਕਰਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਜਿਸ ਦੇ ਚਲਦੇ ਕੌਂਸਲੇਟ ਨੇ ਉਹ ਨੰਬਰ ਬੰਦ ਕਰਕੇ ਹੁਣ ਨਵਾਂ ਨੰਬਰ ਜਾਰੀ ਕੀਤਾ ਅਤੇ ਹੋਰ ਲੋਕਾਂ ਨੂੰ ਇਸ ਸਕੈਮ ਤੋਂ ਬਚਾਉਣ ਲਈ ਇਸ ਬਾਰੇ ਨੋਟਿਸ ਵੈਬਸਾਈਟ ਅਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਵੀ ਜਾਰੀ ਕਰ ਦਿੱਤਾ। ਤਾਜ਼ਾ ਜਾਰੀ ਹੋਏ ਸਰਕੂਲਰ ਮੁਤਾਬਿਕ ਹੁਣ ਕੌਂਸਲੇਟ ਨੂੰ 04050081028028 ਉੱਤੇ ਸੰਪਰਕ ਕੀਤਾ ਜਾ ਸਕਦਾ। ਕੌਂਸਲੇਟ ਦਾ ਨਵਾਂ ਨੰਬਰ 04050810828 ਹੈ। SBS ਪੰਜਾਬੀ ਤੋਂ ਮੈਂ ਹਾਂ ਸ਼ਾਇਨਾ ਕਾਲਰਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤੇ ਦੋਸਤੋ ਇਹਦੇ ਨਾਲ ਹੀ ਅਸੀਂ ਪਹੁੰਚ ਗਏ ਆਪਣੇ ਪਹਿਲੇ ਸੈਗਮੈਂਟ ਦੇ ਅਖੀਰ ਦੇ ਵਿੱਚ ਤੇ ਦੂਸਰੇ ਸੈਗਮੈਂਟ ਵਾਸਤੇ ਤੁਸੀਂ ਮੈਨੂੰ ਪਤਾ ਬੇਸਬਰੀ ਨਾਲ ਇੰਤਜ਼ਾਰ ਕਰ ਹੀ ਰਹੇ ਹੋਵੋਗੇ। ਉਹ ਕਿਉਂ? ਉਹ ਇਸ ਲਈ ਕਿਉਂਕਿ ਦਿਨ ਹੈ ਅੱਜ ਸੋਮਵਾਰ ਤੇ ਸੋਮਵਾਰ ਦੇ ਦਿਨ ਸਾਡਾ ਦੂਸਰਾ ਸੈਗਮੈਂਟ ਹੁੰਦਾ ਹੈ ਪੰਜਾਬ ਨਾਲ ਜੁੜੀਆਂ ਖਬਰਾਂ ਦਾ। ਜੀ ਹਾਂ, ਚੜ੍ਹਦੇ ਪੰਜਾਬ ਤੋਂ ਅਹਿਮ ਖਬਰਾਂ ਲੈ ਕੇ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ ਤੁਹਾਡੇ ਨਾਲ ਜੁੜਨਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਫਾਰ ਦ ਵਨਸ ਹੂ ਗੈਟ ਇਟ ਡਨ, ਦ ਮੋਸਟ ਇੰਪੋਰਟੈਂਟ ਪਾਰਟ ਇਜ਼ ਦ ਵਨ ਯੂ ਨੀਡ ਨਾਓ। And the best partner is the one who can deliver. That's why millions of maintenance and repair pros trust Grainger, because we have professional-grade supplies for every industry, even hard-to-find products. And we have same-day pickup and next-day delivery on most orders. But most importantly, we have an unwavering commitment to help keep you up and running. Call, click Grainger.com, or just stop by. Grainger, for the ones who get it done.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਅਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਦੋਸਤੋ, ਅੱਜ ਦਿਨ ਸੋਮਵਾਰ ਦਾ ਹੈ ਅਤੇ ਦੂਜੇ ਸੈਗਮੈਂਟ 'ਚ ਹੁਣ ਵੇਲਾ ਹੋ ਗਿਆ ਹੈ ਪੰਜਾਬੀ ਡਾਇਰੀ ਦਾ। ਜੀ ਹਾਂ, ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਆ ਰਹੇ ਨੇ ਸਾਡੇ ਸਹਿਯੋਗੀ ਪਰਮਜੀਤ ਸਿੰਘ ਸੋਨਾ।
ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀ। ਅੱਜ ਦੀਆਂ ਹਾਈਲਾਈਟਸ। ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਏਗਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇੱਕ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਏ ਜਾਣ ਦਾ ਦਾਅਵਾ। ਗੋਲੀਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਅੱਜ ਤੋਂ ਖੁੱਲਣਗੇ ਵਿਦਿਅਕ ਅਦਾਰੇ। ਸਰਹੱਦੀ ਲੋਕਾਂ ਦਾ ਆਪਣੇ ਘਰਾਂ ਵੱਲ ਨੂੰ ਮੋੜਾ। ਪੰਜਾਬ ਸਰਕਾਰ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਦੀ ਯੋਜਨਾ ਇੱਕ ਵਾਰ ਫਿਰ ਤੋਂ ਫੇਲ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਨੰਗਲ ਡੈਮ ਉੱਪਰ ਦਿੱਤਾ ਧਰਨਾ ਤੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੇਂਦਰ ਸਰਕਾਰ ਤੋਂ ਮੰਗਿਆ ਵਿਸ਼ੇਸ਼ ਪੈਕੇਜ। ਭਾਰਤ ਅਤੇ ਪਾਕਿਸਤਾਨ 'ਚ ਫੌਜੀ ਟਕਰਾਅ ਰੋਕਣ ਨੂੰ ਲੈ ਕੇ ਬਣੀ ਸਹਿਮਤੀ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਨੂੰ ਨਿਰਦੇਸ਼ ਦਿੱਤੇ ਹਨ ਕਿ ਗੁਆਂਢੀ ਮੁਲਕ ਦੀ ਹਰ ਕਾਰਵਾਈ ਦਾ ਵੱਧ ਤੋਂ ਵੱਧ ਸਖ਼ਤੀ ਨਾਲ ਜਵਾਬ ਦਿੱਤਾ ਜਾਣਾ ਚਾਹੀਦੈ ਤੇ ਜੇ ਉਥੋਂ ਗੋਲੀ ਚੱਲੇਗੀ ਤਾਂ ਇਥੋਂ ਗੋਲਾ ਚੱਲੇਗਾ। ਭਾਰਤੀ ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸਣੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਦੀ 7 ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਉਪਰ ਹੋਈ ਇਸ ਮੀਟਿੰਗ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਮੌਜੂਦ ਸਨ। ਮੀਟਿੰਗ ਦੌਰਾਨ ਉਨ੍ਹਾਂ ਗੋਲੀਬੰਦੀ ਮਗਰੋਂ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਵੀ ਲਿਆ। ਸੂਤਰਾਂ ਨੇ ਕਿਹਾ ਕਿ ਭਾਰਤ ਕਸ਼ਮੀਰ ਦੇ ਮੁੱਦੇ ਤੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕਰੇਗਾ ਅਤੇ ਚਰਚਾ ਦਾ ਇਕਲੌਤਾ ਮੁੱਦਾ ਸਿਰਫ ਇਹ ਹੈ ਕਿ ਪਾਕਿਸਤਾਨ ਆਪਣੇ ਗੈਰ ਕਾਨੂੰਨੀ ਕਬਜ਼ੇ ਵਾਲੇ ਖੇਤਰ ਯਾਨੀ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਕਰੇ। ਸੂਤਰਾਂ ਮੁਤਾਬਕ ਭਾਰਤ ਖਿਲਾਫ਼ ਪਾਕਿਸਤਾਨ ਵੱਲੋਂ ਸ਼ਹਿ ਪ੍ਰਾਪਤ ਮਿਲੀਟੈਂਸੀ ਜਾਰੀ ਰੱਖਣ ਤੱਕ ਸਿੰਧੂ ਜਲ ਸੰਧੀ ਮੁਲਤਵੀ ਰਹੇਗੀ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਮਿਲੀਟੈਂਸੀ ਨੂੰ ਆਪਣੀ ਹਮਾਇਤ ਜਾਰੀ ਰੱਖਦਿਆਂ ਹੋਇਆਂ ਆਪਣੀ ਪਸੰਦ ਦੇ ਖੇਤਰਾਂ ਵਿਚ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਸੂਤਰਾਂ ਨੇ ਸਪਸ਼ਟ ਕੀਤਾ ਕਿ ਗੁਆਂਢੀ ਮੁਲਕ ਨਾਲ ਸਿਰਫ਼ DGMO ਪੱਧਰ ਤੇ ਹੀ ਗੱਲਬਾਤ ਹੋਏਗੀ। ਸੂਤਰਾਂ ਨੇ ਦਾਅਵਾ ਕੀਤਾ ਕਿ ਦੋਵੇਂ ਮੁਲਕਾਂ ਵਿਚਾਲੇ ਤਣਾਅ ਘੱਟ ਕਰਨ ਵਾਸਤੇ ਬੀਤੀ 10 ਮਈ ਨੂੰ ਪਾਕਿਸਤਾਨੀ ਫੌਜੀ ਓਪਰੇਸ਼ਨਜ਼ ਦੇ ਡਾਇਰੈਕਟਰ ਜਨਰਲ ਨੇ ਹੀ ਆਪਣੇ ਭਾਰਤੀ ਹਮਰੁਤਬਾ ਨਾਲ ਫੋਨ ਤੇ ਸੰਪਰਕ ਕੀਤਾ ਸੀ। ਉਨ੍ਹਾਂ ਕਿਹਾ ਕਿ 7 ਮਈ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਮਿਲੀਟੈਂਟ ਟਿਕਾਣਿਆਂ ਉੱਤੇ ਹਮਲੇ ਮਗਰੋਂ ਭਾਰਤ ਦਾ ਰਵੱਈਆ ਇਹੋ ਸੀ ਕਿ ਜੇਕਰ ਗੁਆਂਢੀ ਮੁਲਕ ਗੋਲੀਬਾਰੀ ਕਰਦਾ ਹੈ ਤਾਂ ਭਾਰਤ ਉਸ ਨੂੰ ਠੋਕਵਾਂ ਜਵਾਬ ਦੇਵੇਗਾ। ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਉਸ ਨਾਲ ਸੰਪਰਕ ਕਰਨ ਵਾਲੇ ਮੁਲਕਾਂ ਨੂੰ ਦੱਸਿਆ ਸੀ ਕਿ ਉਹ ਗੁਆਂਢੀ ਮੁਲਕ ਦੀ ਸਰਹੱਦ ਵਿਚ ਮਿਲੀਟੈਂਟਾਂ ਦੇ ਬੁਨਿਆਦੀ ਢਾਂਚਿਆਂ ਉਪਰ ਹਮਲਾ ਕਰੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਇਕ ਪ੍ਰੈਸ ਕਾਨਫਰੰਸ ਵਿਚ ਭਾਰਤੀ ਫੌਜ ਨੇ ਦਾਅਵਾ ਕੀਤਾ ਕਿ 3 ਦਿਨਾਂ ਤੱਕ ਚੱਲੇ ਟਕਰਾਅ ਦੌਰਾਨ ਪਾਕਿਸਤਾਨੀ ਫੌਜ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਭਾਰਤੀ ਫੌਜ ਨੇ ਇਹ ਵੀ ਦਾਅਵਾ ਕੀਤਾ ਕਿ ਗੁਆਂਢੀ ਮੁਲਕ ਦੀ ਰਾਜਧਾਨੀ ਇਸਲਾਮਾਬਾਦ ਨੇੜੇ ਅਹਿਮ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਉਨ੍ਹਾਂ ਦੇ ਕਈ ਆਧੁਨਿਕ ਟੈਕਨੋਲੋਜੀਆਂ ਵਾਲੇ ਲੜਾਕੂ ਜੈੱਟ ਵੀ ਤਬਾਹ ਕੀਤੇ ਗਏ। ਭਾਰਤ ਦੇ ਮਿਲਟਰੀ ਓਪਰੇਸ਼ਨਜ਼ ਬਾਰੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਕਈ ਨੇ ਕਿਹਾ ਕਿ ਹਮਲੇ ਦੌਰਾਨ ਗੁਆਂਢੀ ਮੁਲਕ ਦੀ ਫੌਜ ਦੇ 30 ਤੋਂ 40 ਜਵਾਨ ਹਲਾਕ ਹੋਏ ਅਤੇ ਭਾਰਤ ਨੇ ਆਪਣੇ ਉਦੇਸ਼ਾਂ ਨੂੰ ਪੂਰਾ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗੁਆਂਢੀ ਮੁਲਕ ਨੇ ਫਿਰ ਕੋਈ ਹਿਮਾਕਤ ਕੀਤੀ ਤਾਂ ਉਸ ਨੂੰ ਬਹੁਤ ਕੀਮਤ ਚੁਕਾਉਣੀ ਪਏਗੀ। ਇੱਥੇ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਦੇਰ ਸ਼ਾਮ ਨੂੰ ਹੋਈ ਜੰਗਬੰਦੀ ਦੇ ਐਲਾਨ ਤੋਂ ਭਾਵੇਂ ਕੁਝ ਘੰਟੇ ਬਾਅਦ ਹੀ ਗੁਆਂਢੀ ਮੁਲਕ ਵਾਲੇ ਪਾਸਿਓਂ ਗੋਲੀਬੰਦੀ ਦੀ ਉਲੰਘਣਾ ਕੀਤੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ, ਪਰ ਉਸ ਤੋਂ ਬਾਅਦ ਹਾਲਾਤ ਆਮ ਵਰਗੇ ਹੋਣੇ ਸ਼ੁਰੂ ਹੋ ਗਏ। ਜੰਗ ਬੰਦੀ ਤੋਂ ਬਾਅਦ ਦੋਵੇਂ ਮੁਲਕਾਂ ਵਿਚ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਾਲਜ, ਯੂਨੀਵਰਸਿਟੀਆਂ ਅਤੇ ਸਕੂਲ ਅੱਜ 12 ਮਈ ਤੋਂ ਮੁੜ ਤੋਂ ਖੋਲ੍ਹਣ ਦਾ ਫੈਸਲਾ ਲਿਆ ਗਿਆ। ਇਹ ਆਦੇਸ਼ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕੁਝ ਸਰਹੱਦੀ ਜ਼ਿਲ੍ਹਿਆਂ ਵਿਚ ਹਾਲਾਤ ਹਾਲੇ ਵੀ ਨਾਜ਼ੁਕ ਬਣੇ ਹੋਏ ਹਨ, ਜਿਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਥਾਨਕ ਹਾਲਾਤ ਮੁਤਾਬਕ ਵਿਦਿਅਕ ਅਦਾਰੇ ਖੋਲ੍ਹਣ ਜਾਂ ਬੰਦ ਕਰਨ ਸਬੰਧੀ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਰੌਣਕਾਂ ਮੁੜ ਤੋਂ ਪਰਤਣ ਲੱਗੀਆਂ ਹਨ। ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਦੇ ਲੋਕ ਘਰਾਂ ਨੂੰ ਪਰਤਣ ਲੱਗੇ ਹਨ ਅਤੇ ਦੁਕਾਨਦਾਰ ਵੀ ਦੁਕਾਨਾਂ ਖੋਲ੍ਹਣ ਲੱਗ ਪਏ ਹਨ। ਇਸੇ ਦਰਮਿਆਨ ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਦੂਜੇ ਵਾਰ ਫੇਲ ਕੀਤੇ ਜਾਣ ਦਾ ਦਾਅਵਾ ਕੀਤਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਬੀਤੇ ਦਿਨ ਹਾਈਕੋਰਟ ਦਾ ਫੈਸਲਾ ਨਸ਼ਰ ਹੋਣ ਮਗਰੋਂ ਨੰਗਲ ਡੈਮ ਤੋਂ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਛੱਡਣ ਵਾਸਤੇ ਸ਼ਡਿਊਲ ਤਿਆਰ ਕੀਤਾ ਸੀ। ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਲਾਂਭੇ ਕਰਕੇ ਹਰਿਆਣਾ ਦੇ ਐਕਸੀਅਨ ਨੇ BBMB ਦੇ ਡਾਇਰੈਕਟਰ ਨੂੰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ ਇੰਡੈਂਟ ਜਾਰੀ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਕੱਲ੍ਹ ਨੰਗਲ ਡੈਮ ਦੇ ਗੇਟ ਖੋਲ੍ਹੇ ਜਾਣੇ ਸਨ। ਪਰ ਇਸ ਦਾ ਪਤਾ ਲੱਗਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਨੰਗਲ ਡੈਮ ਤੇ ਪਹੁੰਚ ਗਏ। ਕੈਬਨਿਟ ਮੰਤਰੀ ਹਰਜੋਤ ਸਿੰਘ ਦੀ ਅਗਵਾਈ ਵਿਚ ਲੋਕਾਂ ਨੇ ਨੰਗਲ ਡੈਮ ਤੇ ਧਰਨਾ ਮਾਰ ਦਿੱਤਾ ਅਤੇ ਲੋਕਾਂ ਦੀ ਭੀੜ ਨੂੰ ਦੇਖਦਿਆਂ ਹੋਇਆਂ ਗੇਟ ਖੋਲ੍ਹਣ ਵਾਲਾ ਸਟਾਫ ਪਿਛਾਂ ਹਟ ਗਿਆ।
ਇੱਕ ਵਾਰ ਫਿਰ ਉਹਨਾਂ ਨੇ ਪਾਣੀ ਚੁਰਾਣੇ ਦੀ ਕੋਸ਼ਿਸ਼ ਕੀ ਹੈ, ਜਿਸ ਕੋ ਨਾਕਾਮ ਕਰ ਦਿਆ ਗਿਆ ਯਹਾਂ ਕੇ ਲੋਕਾਂ ਦੁਆਰਾ। ਲੇਕਿਨ ਹਰ ਰੋਜ਼ BJP BBMB ਕੋ ਭੇਜ ਦਿੱਤੀ ਹੈ ਯਹਾਂ ਪੇ ਦੇਸ਼ ਪੰਜਾਬ ਜੋ ਹੈ ਵੋ ਲੜਾਈ ਬੜੀ ਲੜ ਰਹਾ ਹੈ ਬਾਰਡਰ ਪੇ, ਹਮ ਉਧਰ ਧਿਆਨ ਦੇ ਜਾਂ ਇਧਰ ਧਿਆਨ ਦੇ।
ਹਾਲਾਂਕਿ BBMB ਨੇ ਅਧਿਕਾਰੀਆਂ ਤੇ ਦਬਾਅ ਵੀ ਪਾਇਆ ਕਿ ਉਹਨਾਂ ਲੋਕਾਂ ਦੇ ਨਾਮ ਦੱਸੇ ਜਾਣ ਜੋ ਡੈਮ ਦਾ ਗੇਟ ਖੋਲ੍ਹਣ 'ਚ ਅੜਿੱਕਾ ਬਣੇ ਹੋਏ ਹਨ, ਤਾਂ ਸਬੰਧਿਤ ਸਟਾਫ ਨੇ ਲੋਕਾਂ ਦੀ ਭੀੜ ਦਾ ਹਵਾਲਾ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੰਗਲ ਡੈਮ ਤੋਂ ਵਾਧੂ ਪਾਣੀ ਛੱਡਣ ਵਾਸਤੇ ਤਕਨੀਕੀ ਪ੍ਰਕਿਰਿਆ ਵੀ ਮੁਕੰਮਲ ਕਰ ਲਈ ਗਈ ਸੀ, ਪਰੰਤੂ ਸਾਰੀ ਤਿਆਰੀ ਦੇ ਬਾਵਜੂਦ ਡੈਮ ਦੇ ਗੇਟ ਨਹੀਂ ਖੁੱਲ ਸਕੇ। ਇਸ ਸਾਰੇ ਮਾਮਲੇ 'ਚ ਇਹ ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਬੀਤੀ 6 ਮਈ ਨੂੰ ਫੈਸਲਾ ਦਿੱਤਾ ਸੀ ਕਿ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠਲੀ ਮੀਟਿੰਗ 'ਚ ਹੋਏ ਫੈਸਲੇ ਨੂੰ ਲਾਗੂ ਕੀਤਾ ਜਾਵੇ। ਮੀਟਿੰਗ ਵਿਚ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਦੀ ਗੱਲ ਕਹੀ ਗਈ ਸੀ। ਹਾਈਕੋਰਟ ਨੇ ਪਹਿਲਾਂ ਹੀ ਅਦਾਲਤੀ ਮਾਣਹਾਨੀ ਦੇ ਮਾਮਲੇ 'ਚ ਮੁੱਖ ਸਕੱਤਰ ਅਤੇ DGP ਨੂੰ ਨੋਟਿਸ ਦੇ ਕੇ ਨੰਗਲ ਡੈਮ ਦੇ ਗੇਟ ਖੋਲ੍ਹਣ 'ਚ ਅੜਿੱਕਾ ਬਣਨ ਵਾਲੇ ਅਧਿਕਾਰੀਆਂ ਦੇ ਨਾਮ ਦੱਸਣ ਵਾਸਤੇ ਆਖਿਆ ਹੈ। ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰਿਆਂ ਉੱਪਰ BBMB ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਆਪਣੀ ਸਰਹੱਦ ਉੱਪਰ ਮੁਸਤੈਦੀ ਨਾਲ ਗੁਆਂਢੀ ਮੁਲਕ ਖਿਲਾਫ਼ ਡਟਿਆ ਹੋਇਆ ਹੈ, ਤਾਂ ਉਸ ਵੇਲੇ ਹੀ ਕੇਂਦਰ ਦੀ ਭਾਜਪਾ ਸਰਕਾਰ BBMB ਦੇ ਅਧਿਕਾਰੀਆਂ ਰਾਹੀਂ ਪੰਜਾਬ ਦੇ ਪਾਣੀਆਂ ਉੱਪਰ ਡਾਕਾ ਮਾਰਨ ਜਾ ਰਹੀ ਹੈ। ਇਸੇ ਪਸਮੰਜ਼ਰ 'ਚ ਪੰਜਾਬ ਸਰਕਾਰ ਨੇ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਾਸਤੇ ਸਰਹੱਦੀ ਖੇਤਰ 'ਚ 9 ਨਵੇਂ ਡਰੋਨ ਵਿਰੋਧੀ ਸਿਸਟਮ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਹ ਨਵੇਂ ਡਰੋਨ ਵਿਰੋਧੀ ਸਿਸਟਮਾਂ ਨੂੰ ਖਰੀਦਣ ਦੀ ਪ੍ਰਵਾਨਗੀ ਮਿਲ ਗਈ ਹੈ। ਇਹ ਪ੍ਰਵਾਨਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਦਿੱਤੀ ਗਈ।
ਅਸੀਂ ਐਂਟੀ ਡਰੋਨ ਸਿਸਟਮ ਖਰੀਦ ਰਹੇ ਹਾਂ, ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ, ਪਾਇਲਟ ਕਰਕੇ ਦੇਖਿਆ ਸੀਗਾ, ਤੁਸੀਂ ਗਏ ਹੋਵੋਗੇ ਤੇ। ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਬੋਹਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ, ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ। ਪਹਿਲੀ ਗੱਲ ਤਾਂ ਅਸੀਂ ਉਧਰੋਂ ਉੱਡਣੀ ਨਹੀਂ ਦੇਵਾਂਗੇ, ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉੱਥੋਂ ਉੱਡੇ ਹੀ ਨਾ, ਜੇ ਉਹ ਉੱਡ ਕੇ ਸਾਡੀ ਟੈਰੀਟਰੀ 'ਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ BSF ਵੀ ਨਾਲ ਇਹਦੇ ਵਿੱਚ ਹੈਗੀ। BSF ਕੋਲ ਕੁਛ ਪਹਿਲਾਂ ਵੀ ਨੇ, ਉਹਨਾਂ 'ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰ।
ਮੰਤਰੀ ਮੰਡਲ ਨੇ ਜੰਗ ਅਤੇ ਮਿਲੀਟੈਂਸੀ ਤੋਂ ਪ੍ਰਭਾਵਿਤ ਲੋਕਾਂ ਨੂੰ ਵੀ ਫਰਿਸ਼ਤੇ ਸਕੀਮ ਦਾ ਲਾਭ ਦੇਣ ਦਾ ਫੈਸਲਾ ਕੀਤਾ। ਮੰਤਰੀ ਮੰਡਲ ਨੇ ਲੈਂਡ ਪੂਲਿੰਗ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਰੋਨ ਵਿਰੋਧੀ ਸਿਸਟਮਾਂ ਨਾਲ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਹੁੰਦੀ ਤਸਕਰੀ ਨੂੰ ਠੱਲ ਪਾਈ ਜਾਏਗੀ। ਇਸ ਵਾਸਤੇ ਸੂਬਾ ਸਰਕਾਰ ਵੱਲੋਂ 51.5 ਕਰੋੜ ਦੀ ਰਾਸ਼ੀ ਖਰਚ ਕੀਤੀ ਜਾਏਗੀ। ਇਸੇ ਪਸਮੰਜ਼ਰ 'ਚ ਬੀਤੇ ਦਿਨੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਰਾਜ ਭਵਨ 'ਚ ਇੱਕ ਸਰਬ ਪਾਰਟੀ ਮੀਟਿੰਗ ਸੱਦੀ। ਇਸ ਮੀਟਿੰਗ 'ਚ ਰਾਜਪਾਲ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰਨਾਂ ਸਿਆਸੀ ਧਿਰਾਂ ਦੇ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਦੀ ਫੌਜ ਦਰਮਿਆਨ ਚੱਲੇ ਟਕਰਾਅ ਤੋਂ ਬਾਅਦ ਜੰਗਬੰਦੀ ਦਾ ਸਵਾਗਤ ਕੀਤਾ ਅਤੇ ਇਹ ਵੀ ਫੈਸਲਾ ਕੀਤਾ ਕਿ ਦੇਸ਼ ਦੀ ਸੁਰੱਖਿਆ ਵਾਸਤੇ ਇਹ ਚੌਕਸੀ ਕਦੇ ਵੀ ਘੱਟ ਨਹੀਂ ਹੋਣੀ ਚਾਹੀਦੀ। ਸਰਬ ਪਾਰਟੀ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਜੰਮੂ ਕਸ਼ਮੀਰ ਦੀ ਤਰਜ਼ ਉੱਪਰ ਵਿਸ਼ੇਸ਼ ਪੈਕੇਜ ਅਤੇ ਡਿਊਟੀ ਵਾਸਤੇ ਸਰਹੱਦੀ ਖੇਤਰ ਭੱਤਾ ਦਿੱਤੇ ਜਾਣ ਦੀ ਮੰਗ ਕੀਤੀ। ਮੁੱਖ ਮੰਤਰੀ ਦੀ ਇਸ ਮੰਗ ਦੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਹਮਾਇਤ ਕੀਤੀ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ, ਹੁਣ ਇਜਾਜ਼ਤ ਦਿਓ।
ਤਾਂ ਦੋਸਤੋ ਤੁਸੀਂ ਸੁਣ ਰਹੇ ਸੀ ਪੰਜਾਬੀ ਡਾਇਰੀ। ਹੁਣ ਗੱਲ ਕਰ ਲੈਂਦੇ ਹਾਂ ਇੱਕ ਕੋਸ਼ਿਸ਼ ਸ਼ੁਰੂ ਕੀਤੀ ਗਈ ਸੀ ਕਰੀਬ 15 ਸਾਲ ਪਹਿਲਾਂ ਸਿਡਨੀ ਦੇ ਵਿੱਚ। ਇੱਕ ਕੋਸ਼ਿਸ਼ ਸੀ ਖੇਡਾਂ ਨਾਲ ਅਤੇ ਸੱਭਿਆਚਾਰ ਨਾਲ ਲੋਕਾਂ ਨੂੰ ਜੋੜਨ ਦੀ। ਇਸ ਕੋਸ਼ਿਸ਼ ਦਾ ਨਾਮ ਸੀ ਸਿਡਨੀ ਸੁਪਰ ਸਿਕਸ ਸਪੋਰਟਸ ਐਂਡ ਕਲਚਰ ਕਲੱਬ। 15 ਸਾਲ ਦਾ ਸਫ਼ਰ ਇਸ ਦਾ ਕਿਸ ਤਰ੍ਹਾਂ ਦਾ ਰਿਹਾ ਅਤੇ 15 ਸਾਲ ਤੋਂ ਬਾਅਦ ਹੁਣ ਅੱਗੇ ਕੀ ਪਲਾਨਸ ਹਨ ਇਹਨਾਂ ਦੇ, ਇਸ ਬਾਰੇ ਜਾਣਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਜਿਵੇਂ ਵਾਪਸ ਆਵਾਂਗੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਕੁਝ ਵੱਖਰਾ ਕਰਨ ਦੀ ਸੋਚ ਨਾਲ ਸਿਡਨੀ ਵਿੱਚ ਸ਼ੁਰੂ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਜਿਸ ਵਿੱਚ ਵਾਲੀਬਾਲ ਦੀ ਇੱਕ ਹੀ ਟੀਮ ਬਣਾਈ ਗਈ ਸੀ। ਹੁਣ 15 ਸਾਲ ਦੇ ਸਫ਼ਰ ਦੌਰਾਨ ਹਜ਼ਾਰਾਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਦੇ ਹੋਏ ਦੇਸ਼ਾਂ ਵਿਦੇਸ਼ਾਂ ਦੇ ਟੂਰਨਾਮੈਂਟਸ ਵਿੱਚ ਅਨੇਕਾਂ ਉਪਲਬਧੀਆਂ ਪ੍ਰਾਪਤ ਕਰ ਚੁੱਕਿਆ। ਇਹ ਸੁਪਰ ਸਿਕਸ ਸਪੋਰਟਸ ਐਂਡ ਕਲਚਰ ਕਲੱਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ, ਭਵਿੱਖ ਲਈ ਤੈਅ ਕੀਤੇ ਹੋਏ ਟੀਚੇ ਅਤੇ ਇਸ ਨਾਲ ਜੁੜਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਸਮਝਾ ਰਹੇ ਹਨ ਇਸ ਕਲੱਬ ਦੇ ਸਕੱਤਰ ਬਲਰਾਜ ਔਗਰਾ। ਆਓ ਸੁਣਦੇ ਹਾਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
SBS ਪੰਜਾਬੀ ਦੇ ਸਰੋਤਿਆਂ ਨੂੰ ਪਤਾ ਹੈ ਕਿ ਸਿਡਨੀ ਦੀ ਇੱਕ ਨੌਜਵਾਨ ਸੰਸਥਾ ਹੈ ਸੁਪਰ ਸਿਕਸ ਸਪੋਰਟਸ ਐਂਡ ਕਲਚਰ, ਜਿਸ ਨੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਕਾਫੀ ਮੱਲਾਂ ਮਾਰੀਆਂ ਹੋਈਆਂ। ਖੇਡਾਂ ਦਾ ਖੇਤਰ ਹੋਵੇ ਜਾਂ ਸੱਭਿਆਚਾਰਕ, ਇਹ ਹਰ ਸਮਾਗਮ ਦੇ ਵਿੱਚ ਹੀ ਵੱਧ ਚੜ੍ਹ ਕੇ ਭਾਗ ਲੈਂਦੇ ਹੈ। ਹਾਲ ਵਿੱਚ ਹੀ ਸਿੱਖ ਗੇਮਸ ਹੋ ਕੇ ਹਟੀਆਂ ਸਿਡਨੀ ਦੇ ਵਿੱਚ 37ਵੀਆਂ, ਉਹਨਾਂ ਵਿੱਚ ਵੀ ਇਹਨਾਂ ਦੇ ਐਥਲੀਟਸ ਨੇ ਕਾਫੀ ਵਧੀਆ ਪਰਫੋਰਮੈਂਸ ਦਿੱਤੀ ਹੈ ਇਹਨਾਂ ਦੀ। ਹੁਣ ਇਸ ਵਾਰ ਇਹਨਾਂ ਦੇ 15 ਸਾਲ ਹੋ ਗਏ ਇਸਟੈਬਲਿਸ਼ ਹੋਇਆ, ਅਤੇ ਇਸ ਸੰਸਥਾ ਦੇ ਬਲਰਾਜ ਔਗਰਾ ਜੀ ਸਾਡੇ ਨਾਲ ਜੁੜੇ ਹਨ ਫੋਨ ਲਾਈਨ 'ਤੇ। ਜਾਣਦੇ ਹਾਂ ਉਹਨਾਂ ਕੋਲੋਂ ਇਹਨਾਂ ਦੀਆਂ ਪਾਸਟ ਅਚੀਵਮੈਂਟਸ ਅਤੇ ਫਿਊਚਰ ਪਲਾਨਸ ਬਾਰੇ। ਬਲਰਾਜ ਜੀ, SBS ਪੰਜਾਬੀ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਅਤੇ ਬਲਰਾਜ, ਸਭ ਤੋਂ ਪਹਿਲਾਂ ਮੁਬਾਰਕਾਂ ਜੀ। ਸੁਪਰ ਸਿਕਸ ਸਪੋਰਟਸ ਕਲੱਬ ਹਜੇ ਪਿੱਛੇ ਜਿਹੇ ਹੀ ਇਸਟੈਬਲਿਸ਼ ਹੋਇਆ ਸੀ, ਦੇਖਦੇ ਦੇਖਦੇ 15 ਸਾਲ ਵੀ ਹੋ ਗਏ ਹੈ, ਅਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ, ਜਿਵੇਂ ਅਚੀਵਮੈਂਟਸ ਹੈਗੀਆਂ ਤੁਹਾਡੀਆਂ ਉਹਦੇ ਬਾਰੇ ਥੋੜ੍ਹਾ ਦੱਸੋ।
ਨਹੀਂ ਜ਼ਰੂਰ, ਬਿਲਕੁਲ 2010 ਵਿੱਚ ਸ਼ੁਰੂ ਹੋਇਆ ਸੀਗਾ ਸੁਪਰ ਸਿਕਸ ਸਪੋਰਟਸ ਐਂਡ ਕਲਚਰ। ਇਟ ਸਟਾਰਟਡ ਵਿਦ ਇੱਕ ਟੀਮ ਦੇ ਨਾਲ ਲੈ ਕੇ ਮੁੰਡਿਆਂ ਨੂੰ ਇਕੱਠੇ ਕੀਤਾ, ਐਂਡ ਉਹ ਥੋੜ੍ਹਾ ਜਿਹਾ ਹੌਸਲਾ ਵਧਿਆ ਡਰ ਅਸੀਂ ਉਹ ਅੱਗੇ ਹੋਰ ਵੀ ਇਕੱਠੇ ਹੋ ਕੇ ਕੰਮ ਕਰੀਏ ਐਸ ਵੈਲ, ਹੌਲੀ ਹੌਲੀ ਹੋਰ ਵੀ ਜੁੜੇ ਨੌਜਵਾਨ ਐਸ ਵੈਲ। ਇਹਨਾਂ ਨੇ ਕਿਹਾ ਡਰ ਅਸੀਂ ਵੀ ਡਿਫਰੈਂਟ ਸਪੋਰਟਸ ਵਿੱਚ ਖੇਡਣਾ, ਐਂਡ ਕਰਦੇ ਕਰਾਉਂਦੇ ਹੁਣ 15 ਸਾਲ ਹੋ ਗਏ, ਐਂਡ ਮੈਨੀ ਥਾਊਜ਼ੈਂਡ ਐਥਲੀਟਸ ਨਾਲ ਜੁੜੇ ਹਾਂ, ਫੈਸਿਲਿਟੇਟ ਕੀਤਾ, ਖੇਡੇ ਹਾਂ, ਐਂਡ ਐਂਡ ਦਿਸ ਇਜ਼ ਵੇਅਰ ਵੀ ਆਰ ਨਾਓ 15 ਇਅਰਸ ਲੇਟਰ।
ਤੁਸੀਂ ਕਿਹਾ ਕਿ ਪਹਿਲਾਂ ਇੱਕ ਟੀਮ ਨਾਲ ਸ਼ੁਰੂ ਕੀਤਾ ਸੀ, ਉਹ ਕਿਹੜੀ ਟੀਮ ਸੀ, ਕਿਹੜੀ ਸਪੋਰਟ ਸੀ ਉਹ?
ਸਰ ਸਾਡੀ ਫਸਟ ਸਪੋਰਟ ਕਿਹੜੀ ਕਲੱਬ ਦੇ ਵਿੱਚ ਸੀਗੀ ਵਾਜ਼ ਵਾਲੀਬਾਲ, ਐਂਡ ਉਹ ਮੈਨਸ ਵਾਲੀਬਾਲ ਦੀ ਟੀਮ ਸੀਗੀ, ਐਂਡ ਅਬਾਊਟ 8 ਜਣੇ ਜੁੜੇ ਸੀਗੇ ਐਟ ਦ ਫਸਟ ਈਅਰ। ਸਰ ਪੂਰਾ ਅਸੀਂ ਜੋਰ ਲਾਇਆ ਪਹਿਲਾ ਸਾਲ ਦੇ ਜਸਟ ਫੋਰ ਸਰਵਾਈਵਲ, ਐਂਡ ਫਿਰ ਸੈਕਿੰਡ ਈਅਰ ਵੀ ਇਟ ਵਾਸ ਪ੍ਰੀਟੀ ਟਫ ਬਟ ਵੀ ਗੋਟ ਥਰੂ, ਐਂਡ ਇਟ ਟੁੱਕ ਅਸ ਅਬਾਊਟ 3 ਈਅਰਸ ਬਿਫੋਰ ਵੀ ਵਰ ਏਬਲ ਟੂ ਗੈਟ a good structure, a good platform, and actually get some success in the events and tournaments as well. So it took about 3 years to get established, and after that it was uphill from there.
Very nice. Te hun di gal kariye 15 saal baad aaj di tareek de vich kinne ko athletes honge roughly?
Haan ji, so actively there are about 250 active athletes from there throughout the year that as you facilitate karte hain. Jadon si ho tournament karande hain, then we go above that 1000 athlete number, but kare club the active athlete all the year round about 250 athletes ho gaye.
ਠੀਕ ਹੈ ਜੀ, ਤੇ ਕਿੰਨੀਆਂ ਕੁ ਸਪੋਰਟਸ ਨੂੰ ਇਹ ਕੇਟਰ ਕਰ ਰਿਹਾ ਇਸ ਟਾਈਮ? ਤੁਸੀਂ ਕਿਹਾ ਵਾਲੀਬਾਲ ਤੋਂ ਸ਼ੁਰੂ ਹੋਇਆ ਸੀ, ਹੁਣ ਮੈਨੂੰ ਪਤਾ ਵੀ ਕ੍ਰਿਕਟ ਵੀ ਹੈ ਔਰ ਸੌਕਰ ਵੀ ਹੈ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸਪੋਰਟਸ, ਕਿੰਨੇ ਨੰਬਰਸ ਆਫ ਸਪੋਰਟਸ ਕਿੰਨੀਆਂ ਹੈਗੀਆਂ?
ਯੈਸ, ਕਿਹੜੇ ਸਾਡੇ ਮੇਨ ਸਪੋਰਟਸ ਹੈਗੇ ਆ ਤਾਂ ਕਲੱਬ ਇਜ਼ ਕ੍ਰਿਕਟ ਹੈਗੀ ਆ, ਵਾਲੀਬਾਲ ਹੈਗਾ, ਬਾਸਕਟਬਾਲ ਹੈਗੀ ਆ, ਐਂਡ ਵੀ ਗੋਟ ਟੱਚ ਫੁੱਟੀ। ਅਸੀਂ ਆਹ ਮੇਨ ਸਪੋਰਟਸ ਰੱਖੇ ਹੋਏ ਹਾਂ ਫੋਰ ਦਿਸ ਈਅਰ। ਨਾ ਅਸੀਂ ਇੱਕ ਪੱਧਰ ਤੱਕ ਅਸੀਂ ਈਵਨ 9 ਡਿਫਰੈਂਟ ਸਪੋਰਟਸ ਤੱਕ ਗਏ ਸੀਗੇ, ਐਂਡ ਦੈਨ ਵੀ ਹੈਵ ਗੋਨ ਅਪ ਐਂਡ ਡਾਊਨ ਇਨ ਦ ਡਿਫਰੈਂਟ ਸਪੋਰਟਸ ਕਿਹੜੇ ਅਸੀਂ ਰੱਖੇ ਆ ਕਲੱਬ। But one big learning that we've had is that ਕਿਹੜੀ ਸਾਡੀ ਕਮਿਊਨਿਟੀ ਦੀ ਨੀਡ ਹੈਗੀ ਆ ਵੀ ਟਰਾਈ ਆਰ ਬੈਸਟ ਦੈਟ ਅਸੀਂ ਓਵਰਲੈਪਡ ਨਾ ਕਰੀਏ ਵਿਦ ਅਦਰ ਔਰਗਨਾਈਜੇਸ਼ਨਸ ਕਿਹੜੇ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਵਿਦ ਦੇਅਰ ਸਪੋਰਟ ਔਰ ਦੇਅਰ ਐਕਟੀਵਿਟੀਜ਼ ਅ ਗੁੱਡ ਐਗਜ਼ਾਮਪਲ ਇਹਦਾ ਹੈਗਾ ਇਹ ਸੋਕਾ ਉਹ ਸੋ ਮੈਨੀ ਸੋਕਰ ਟੀਮਾਂ ਹੈਗੀਆਂ ਇੱਥੇ ਇਨ ਇਨ ਆਰ ਏਰੀਆ ਇਨ ਆਰ ਰੀਜਨ ਦੇ ਵਿੱਚ ਐਂਡ ਇਟ ਡਜ਼ਨਟ ਮੇਕ ਸੈਂਸ ਫੋਰ ਅਸ ਟੂ ਆਲਸੋ ਬਿਲਡ ਸੋਕਰ ਪ੍ਰੋਗਰਾਮਸ ਹੇਅਰ ਵੈਨ ਵੀ ਕੈਨ just support them and direct them to other clubs that are doing a great amazing job in that area
ji te hun gal kar lene ha jehda ke culture wala angle hai ga da ode bare dasso ke culturally kinna ko active hai eh club
so in the recent years not as active culturally as we probably started out to be over the past several years which we've done cultural programs kitiyan pangra class hunde ha sigya also community fundraising events such as the Khalsa Aid fundraising event that Ravi Singh I used to a few years ago and we were able to raise over $50,000 through those activities now we've been moving towards partnering up with other cultural events that happen such as different Vaisakhi Mele or other Mele that happen Sionana Jorke would there to support them and then facilitate their kitty sporting activities at the normal hoti aya
ji jive ke main introduction ch vi dassya si ke 37 sig games ho ke hatiya sydney de vich unna de vich vi tuhadi team ne kyunki sydney based club hega te kafi vadiya bhag liya ode bare dasso tuhade ki achievements rahiya
haan ji jaroor sir this year hun 15 saal baad we were able to get a lot of achievements onto the podium this year. So Sadia, it was funny that 15 saals again and then those 15 teams entered as well into the Sikkimah this year, Sydney the Vetcha.
Nice.
And one of the Vetcha, we had quite a few champion bane this year from our Division 1 women's basketball, Division 2 women's basketball, Under 16 boys basketball, Under 12 mixed basketball, and the open women's volleyball. Asigya Sadia champions and the men's volleyball division won the which or third place I and a lot of individual events which some of our members and they also were successful in coming first place as well
ji tusi keha ke community di needs nu dekh ke tusi apne jehde programs hunde hai games hundiyan sports ne onu modify karde rehnde ho keho ja response community walo mil reha tuhanu
ਸਰ ਪਿਛਲੇ ਜਦੋਂ ਅਸੀਂ 15 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਸਾਡਾ ਗੋਲ ਸੀਗਾ ਦੈਟ ਵੀ ਵਾਂਟ ਟੂ ਗਿਵ ਮੋਰ ਪਾਥਵੇ ਫੋਰ ਯੂਥ ਇੰਪਾਵਰਮੈਂਟ ਵਾਸਤੇ ਮੋਰ ਓਪਰਚੁਨਿਟੀ ਫੋਰ ਵੂਮੈਨ ਇਨ ਸਪੋਰਟ ਐਂਡ ਅ ਪਲੈਟਫਾਰਮ ਫੋਰ ਮੋਰ ਇੰਟਰਨੈਸ਼ਨਲ ਸਟੂਡੈਂਟਸ ਟੂ ਗੈਟ ਇੰਟੀਗ੍ਰੇਟਡ ਇਨ ਸਪੋਰਟ ਐਂਡ ਕਮਿਊਨਿਟੀ ਐਜ਼ ਵੈਲ I think that we've made a big progress in our community. We've been able to achieve a lot of milestones there. Looking into the next sort of 15 years, we want to build on those. So, kithe si hun youth empowerment pathways rakhiya, we want to move that into, how can we get that into more elite pathways? An example of the haga hun 7 saal dur is the 2032 Brisbane Olympics, yeah? Asi odhe vich etho Australia vich, how can we have more South Asian athletes representing Australia? At these Olympics. So that's another elite pathway that we want to keep on pushing and developing for. The second thing that we want to see that as you continue to keep and focus is a stronger community advocacy, stronger voice in policy, access, infrastructure, funding for our communities, and then continue leading and making an impact for the community as well. In terms of a bigger dream as well, would love to have a more dedicated jaga kithe sadi community ikatthe ho ke training kar sakdi ya khed sakdi ya almost like a dedicated clubhouse facility kithe we can keep on training developing sadi athletes sadi community nu and give them a facility that they feel safe and supported in
ji jive ke inni jyada variety of sports hai ki hai kafi athletes hai ge har age de har gender de hai ਤੁਸੀਂ ਇਹਨਾਂ ਵਾਸਤੇ ਜਿਹੜੇ ਕੋਚਿਸ ਹੁੰਦੇ ਆ ਟ੍ਰੇਨਰਸ ਹੁੰਦੇ ਆ ਉਹ ਕਿਵੇਂ ਆਰਗੇਨਾਈਜ਼ ਕਰਦੇ ਹੋ ਜਿਹੜੇ ਕੁਆਲਿਟੀ ਦੇ ਹੋਣ ਬੈਸਟ ਹੋਣ ਵਧੀਆ ਹੋਣ
ਹਾਂਜੀ ਐਬਸੋਲੂਟਲੀ ਸਰ ਇਹਦੇ ਦੋ ਤਰੀਕੇ ਆ ਸੋ ਇੱਕ ਤਰੀਕਾ ਹੈਗਾ ਦਾ ਅਸੀਂ ਐਕਸਟਰਨਲੀ ਹਾਇਰ ਕਰਦੇ ਆ ਕੋਚਿਸ ਕਿਹੜੇ ਆ ਕੇ ਕੋਚ ਕਰਦੇ ਆ ਸਾਡੇ ਪਲੇਅਰਾਂ ਨੂੰ ਐਂਡ ਦੂਜੀ ਇੰਟਰਨਲ ਅਸੀਂ ਪ੍ਰਮੋਟ ਕਰਦੇ ਆ ਦੈਟ ਸਾਡੇ ਕਿਹੜੇ advanced player ya that we send them to coaching courses that mm-hmm. all of the qualifications and accreditations hove that they can continue to support the club members, the community, and internally develop from inside out.
Ji tusi dass ditta ki SEA Games de vich badi vadhiya performance rahi, is ton alawa ਹੋਰ ਕਿਹੜੇ ਕਿਹੜੇ ਟੂਰਨਾਮੈਂਟਸ ਹੋਏ ਆ ਪਿਛਲੇ ਮੈਂ ਕਹਾਂਗਾ ਕਿ 2-4 ਸਾਲਾਂ 'ਚ 5 ਸਾਲਾਂ ਦੇ ਵਿੱਚ ਜਿਹੜਾ ਕਿ ਤੁਸੀਂ ਸੋਚੋਗੇ ਕਿ ਬੜੇ ਰਿਮਾਰਕੇਬਲ ਅਚੀਵਮੈਂਟਸ ਆਈਆਂ ਉਹਦੇ ਵਿੱਚ?
ਸਰ ਇਨ ਦ ਲਾਸਟ ਸੈਵਰਲ ਇਅਰਸ ਦੇ ਵਿੱਚ ਕਿਹੜੇ ਟੂਰਨਾਮੈਂਟ ਹੋਈ ਜਾਂਦੇ ਆ ਐਨਿਊ ਵੀ ਕਿਹੜਾ ਆਸਟ੍ਰੇਲੀਅਨ ਸੀ ਗੇਮਾਂ ਹੈਗੀਆਂ ਤੇ ਹੈਪਨ ਇਨ ਆਰ ਕਮਿਊਨਿਟੀ, ਪਰ ਕਿਹੜੀ ਸਾਡੀ ਆਊਟਸਾਈਡ ਆਫ ਆਰ ਕਮਿਊਨਿਟੀ ਵੀ ਗੇਮਾਂ ਹੁੰਦੀਆਂ. At a club level, a lot of the current members, yeah, they'd be playing at different levels. Koi rep level de khelda, koi state level de khelda, koi national level de khelda. And get a outside the community, the vicho, our members have been able to win championships at in their sport in the different levels as well, from rep, state to national. The most recent one kedi New Zealand se game match hui asi gaya, sade team ne utthe vi gaye se paag leya and they had good performances there. Oto pehla we had the South Asian World Club Championship hui asi gaya kithe team North America, New Zealand and Australia to vi aayi asi gaya itthe, other vich vi performance badhiya ditti asi gaya as well. And then the developing talent kiri is pushing up into the rep, state and national level. All the bit said our focus here that we are playing on kita support kiri and make sure they're excelling, representing our community with the right pride and passion.
Ji hun gal kar lene ha team di, jehdi ki management team hai ki thodi, ohde bare dass do oh kive, kyunki eh sara kuch manage karna, inni vadde games ho chuki hain, sports ho chuki hain, athletes nu sambhalna, ek team bare thoda introduction deo, team kive kam kar rahi hai?
Of course. So Kiri Super Sikh the team hagi as a Super Sikh non for profit organization, yeah. And sare kire jorke volunteer karte hain, so volunteer organization. And sare kire management team de vich ya leadership team de vich ya sare volunteer, yeah. And most of them are either past players ya current players ya je parents ya kire jure ya naam, and they're on the same mission and same vision hagi on it, that they want to elevate Saudi community and make an impact as well. So all these people come in with the same goal, same mission than now, and it's all non-for-profit and volunteer support from Saudi community now.
Ji je kisi ne is club da part banna hove, kisi ne training leni hai, koi sport khelni hai, ode vaste process ki hai ga?
So sab to easiest tarika hai ga, sade kehde website hagi ya supersix.com.au te utthe ja ke sari information hagiyan kedi active programs hagiya, even on our social media pages supersix te utthe vi Instagram and Facebook and TikTok te hagiya, assi utthe regularly update karde ha. And hun term 2 program shuru hon lag gaya, and all the vaste registrations are open, and all the vaste any players from beginners to intermediate to advanced, any age group from junior to senior, sare jod sakde ha, and we're welcoming everybody to come aboard.
Ji bahut acha lagya ji tuhade naal gal bat karke, te sadiyan shubhchhaavan hagiyan tuhade club waste, athletes waste, sari team waste, chalde chalde bhai chare waste koi suneha dena chahoge?
Assi chahunde that sare judo with sports, keep it in your life. It's an active part of Australian lifestyle, and it's a great way to meet new people, get aware with what's happening in your community as well, and it's a great way for your health to stay active. And we're just promoting that we want everybody to keep on moving forward as one, and have unity in our community as well.
SBS South Asian utte SBS Punjabi.
ਤਾਂ ਦੋਸਤੋ ਤੁਸੀਂ ਸੁਣ ਰਹੇ ਸੀ ਗੱਲਬਾਤ ਸਿਡਨੀ ਸੁਪਰ ਸਿਕਸ ਸਪੋਰਟਸ ਐਂਡ ਕਲਚਰਲ ਕਲੱਬ ਬਾਰੇ, ਜੋ ਪਿਛਲੇ ਲੰਬੇ ਸਮੇਂ ਤੋਂ ਐਕਟਿਵ ਹੈ ਅਤੇ ਖੇਡ ਅਤੇ ਕਲਚਰ ਦੇ ਨਾਲ ਸੰਬੰਧਿਤ ਬੇਹੱਦ ਅਹਿਮ ਯੋਗਦਾਨ ਪਾ ਰਹੇ ਨੇ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਲੋਜ਼ਿੰਗ ਦ ਗੈਪ ਦੀ। ਕੀ ਤੁਸੀਂ ਇਸ ਬਾਰੇ ਕਦੇ ਸੁਣਿਆ ਕਲੋਜ਼ਿੰਗ ਦਾ ਗੈਪ? ਅਗਰ ਸੁਣਿਆ ਤਾਂ ਕੀ ਤੁਸੀਂ ਇਸ ਨੂੰ ਸਮਝਦੇ ਹੋ, ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਅਗਰ ਨਹੀਂ ਤਾਂ ਸਾਡੇ ਨਾਲ ਬਣੇ ਰਹੋ, ਇੱਕ ਛੋਟਾ ਜਿਹਾ ਅਸੀਂ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਅਤੇ ਇਸ ਬਾਰੇ ਗੱਲ ਕਰਾਂਗੇ।
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਤੁਸੀਂ ਉਹ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਲੋਜ਼ਿੰਗ ਦ ਗੈਪ ਬਾਰੇ। ਦੋਸਤੋ, ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਉੱਚੇ ਜੀਵਨ ਔਸਤ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਔਸਤਨ ਆਸਟ੍ਰੇਲੀਆਈ ਲੋਕ 83 ਸਾਲ ਦੀ ਉਮਰ ਤੱਕ ਜਿਉਂਦੇ ਹਨ, ਪਰ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਲਈ ਜੀਵਨ ਦੀ ਔਸਤ ਲਗਭਗ ਇਸ ਤੋਂ 8 ਸਾਲ ਘੱਟ ਹੈ। ਕਲੋਜ਼ਿੰਗ ਦ ਗੈਪ ਇੱਕ ਰਾਸ਼ਟਰੀ ਸਮਝੌਤਾ ਹੈ ਜੋ ਇਸ ਅੰਤਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਹੈ। ਇਹ ਸਮਝੌਤਾ ਫਸਟ ਨੇਸ਼ਨ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਬਾਰੇ ਹੈ, ਤਾਂ ਜੋ ਉਹ ਦੂਜੇ ਆਸਟ੍ਰੇਲੀਆਈ ਲੋਕਾਂ ਵਾਂਗ ਜੀਵਨ ਦੀ ਗੁਣਵੱਤਾ ਅਤੇ ਮੌਕਿਆਂ ਦਾ ਆਨੰਦ ਮਾਣ ਸਕਣ। ਆਓ ਇਸ ਨਾਲ ਜੁੜੀ ਇੱਕ ਰਿਪੋਰਟ ਸੁਣਦੇ ਹਾਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਪਤਰਸ ਮਸੀ। ਜਦੋਂ ਜੀਵਨ ਔਸਤ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਔਸਤਨ ਆਸਟ੍ਰੇਲੀਅਨ ਲੋਕ ਲਗਭਗ 83 ਸਾਲ ਤੱਕ ਜਿਉਂਦੇ ਨੇ, ਪਰ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਲਈ ਉਮਰ ਦੀ ਔਸਤ ਲਗਭਗ 8 ਸਾਲ ਘੱਟ ਹੈ। ਕਲੋਜ਼ਿੰਗ ਦਾ ਗੈਪ ਇੱਕ ਰਾਸ਼ਟਰੀ ਸਮਝੌਤਾ ਹੈ ਜੋ ਇਸ ਫਰਕ ਨੂੰ ਬਦਲਣ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਸਮਝੌਤਾ ਫਸਟ ਨੇਸ਼ਨਜ਼ ਆਸਟ੍ਰੇਲੀਅਨ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਦੇ ਬਾਰੇ ਹੈ, ਤਾਂ ਜੋ ਉਹ ਦੂਜੇ ਆਸਟ੍ਰੇਲੀਅਨ ਲੋਕਾਂ ਦੇ ਵਾਂਗ ਜੀਵਨ ਦੀ ਗੁਣਵੱਤਾ ਅਤੇ ਮੌਕਿਆਂ ਦਾ ਆਨੰਦ ਮਾਣ ਸਕਣ। ਕਲੋਜ਼ਿੰਗ ਦਾ ਗੈਪ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ, ਇਸ ਦਾ ਉਦੇਸ਼ ਕੀ ਹੈ ਅਤੇ 2020 ਦੇ ਵਿੱਚ ਕੀ ਕੁਝ ਬਦਲਿਆ ਅਤੇ ਇਸ ਖੇਤਰ ਦੇ ਵਿੱਚ ਹੁਣ ਅਸੀਂ ਕਿੱਥੇ ਹਾਂ, ਇਸ ਨੂੰ ਬਿਆਨ ਕਰਦੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ। ਇਹ ਸਭ 2005 ਵਿੱਚ ਸ਼ੁਰੂ ਹੋਇਆ ਸੀ ਜਦੋਂ ਆਦਿਵਾਸੀ ਬਜ਼ੁਰਗ ਪ੍ਰੋਫੈਸਰ ਟੌਮ ਕੈਲਮਾ ਏਓ, ਜੋ ਕਿ ਆਫੀਸਰ ਆਫ ਦਾ ਆਰਡਰ ਆਫ ਆਸਟ੍ਰੇਲੀਆ ਹਨ, ਉਨ੍ਹਾਂ ਨੇ ਸਮਾਜਿਕ ਨਿਆਂ ਸੰਬੰਧੀ ਇੱਕ ਇਤਿਹਾਸਿਕ ਰਿਪੋਰਟ ਪੇਸ਼ ਕੀਤੀ ਸੀ। ਇਸ ਰਿਪੋਰਟ ਦੇ ਵਿੱਚ ਉਨ੍ਹਾਂ ਨੇ 25 ਸਾਲਾਂ ਦੀ ਇੱਕ ਪੀੜ੍ਹੀ ਅੰਦਰ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਲਈ ਸਿਹਤ ਸਮਾਨਤਾ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇਸ ਰਿਪੋਰਟ ਨੇ ਜਨਤਾ ਦੇ ਸਮਰਥਨ ਦੀ ਲਹਿਰ ਪੈਦਾ ਕਰ ਦਿੱਤੀ ਅਤੇ ਸਾਲ 2007 ਤੱਕ ਨਾਮਵਾਰ ਓਲੰਪੀਅਨ ਕੈਥੀ ਫ੍ਰੀਮੈਨ ਅਤੇ ਇਆਨ ਥੋਪ ਇਸ ਨਵੀਂ ਮੁਹਿੰਮ ਵਿੱਚ ਸ਼ਾਮਲ ਹੋ ਗਏ ਸਨ।
I'm not here to talk about the injustices. This is about what we are able to do today together to help each other, help one another. And I think Thorpe and I are here as an example of what you can do when you bring out the best in yourself and you stand proud and you stand strong.
ਫਿਰ ਸਾਲ 2008 ਦੇ ਵਿੱਚ ਪ੍ਰਧਾਨ ਮੰਤਰੀ ਕੇਵਿਨ ਰੁੱਡ ਨੇ ਕਲੋਜ਼ਿੰਗ ਦਾ ਗੈਪ ਰਣਨੀਤੀ ਨੂੰ ਅਧਿਕਾਰਕ ਬਣਾ ਦਿੱਤਾ ਸੀ। ਉਸੇ ਸਾਲ ਉਨ੍ਹਾਂ ਨੇ ਸਟੋਲਨ ਜਨਰੇਸ਼ਨ ਦੇ ਲਈ ਰਾਸ਼ਟਰੀ ਪੱਧਰ ਉੱਤੇ ਮਾਫ਼ੀ ਵੀ ਦਿੱਤੀ ਸੀ। ਕਲੋਜ਼ਿੰਗ ਦਾ ਗੈਪ ਰਣਨੀਤੀ ਮੂਲ ਤੌਰ ਤੇ 7 ਪ੍ਰਮੁੱਖ ਖੇਤਰਾਂ ਉੱਤੇ ਕੇਂਦਰਿਤ ਸੀ, ਜਿਨ੍ਹਾਂ ਦੇ ਵਿੱਚ ਜੀਵਨ ਔਸਤ, ਬਾਲ ਮੌਤ ਦਰ, ਸਿੱਖਿਆ ਅਤੇ ਰੁਜ਼ਗਾਰ ਵਰਗੇ ਮੁੱਦੇ ਸ਼ਾਮਲ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਰਣਨੀਤੀ ਦੇ ਤਹਿਤ 10 ਸਾਲਾਂ ਦੇ ਅੰਦਰ ਲੋੜੀਂਦੇ ਸੁਧਾਰ ਦੇਖਣ ਨੂੰ ਮਿਲਣਗੇ। ਉਦੋਂ ਤੋਂ ਲੈ ਕੇ ਹਰੇਕ ਸਾਲ ਉਸ ਦਿਨ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਜੋ ਇਹ ਬਿਆਨ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧ ਰਹੇ ਹਾਂ।
For 12 years I have sat in this chamber and listened to closing the gap speeches. It's a tale of hope, frustration and disappointment. A tale of good intentions, indeed good faith, but the results are not good enough. This is sadly still true. We perpetuated an ingrained way of thinking, and that is the change we are now making, together with Indigenous Australians through this process.
ਇਹ 2019 ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹਨ। ਕਾਬਲੇ ਗੌਰ ਹੈ ਕਿ 2019 ਵਿੱਚ ਮੂਲ ਰਣਨੀਤੀ ਸ਼ੁਰੂ ਹੋਈ ਨੂੰ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਸੀ। ਉਦੋਂ ਤੱਕ ਇਹ ਸਪਸ਼ਟ ਹੋ ਚੁੱਕਾ ਸੀ ਕਿ ਚੀਜ਼ਾਂ ਕੰਮ ਨਹੀਂ ਕਰ ਰਹੀਆਂ, ਮੂਲ ਟੀਚਿਆਂ ਵਿੱਚੋਂ ਸਿਰਫ 2 ਹੀ ਸਹੀ ਦਿਸ਼ਾ ਵਿੱਚ ਹਨ ਅਤੇ ਜੀਵਨ ਔਸਤ ਦਾ ਫਰਕ ਫਿਰ ਤੋਂ ਵਧਣ ਲੱਗ ਗਿਆ ਸੀ। ਇਸੇ ਪਲ ਇੱਕ ਮਹੱਤਵਪੂਰਨ ਮੋੜ ਆਇਆ, ਰਣਨੀਤੀ ਵਿੱਚ ਸੁਧਾਰ ਕੀਤਾ ਗਿਆ ਅਤੇ ਇਸ ਦਾ ਨਾਮ ਬਦਲ ਕੇ ਨੈਸ਼ਨਲ ਐਗਰੀਮੈਂਟ ਔਨ ਕਲੋਜ਼ਿੰਗ ਦਾ ਗੈਪ ਕਰ ਦਿੱਤਾ ਗਿਆ। ਇਸ ਰਣਨੀਤੀ ਦਾ ਟੀਚਾ ਸਰਕਾਰ ਦੁਆਰਾ ਅਗਵਾਈ ਵਾਲੇ ਹੱਲਾਂ ਤੋਂ ਬਦਲ ਕੇ ਆਦਿਵਾਸੀ ਭਾਈਚਾਰਿਆਂ ਨਾਲ ਅਸਲ ਭਾਈਵਾਲੀ ਵੱਲ ਤਬਦੀਲ ਹੋ ਗਿਆ। 80 ਤੋਂ ਵੱਧ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਸਮੂਹਾਂ ਦੇ ਕੰਟਰੋਲ ਵਾਲੇ ਸੰਗਠਨਾਂ ਦੇ ਵੱਲੋਂ ਹੋਂਦ ਵਿਚ ਆਏ ਕੋਲੀਸ਼ਨ ਆਫ ਪੀਕਸ ਨਾਮਕ ਇਕ ਸਮੂਹ ਦਾ ਗਠਨ ਇਕ ਨਵੇਂ ਦ੍ਰਿਸ਼ਟੀਕੋਣ ਨੂੰ ਸਹਿ ਡਿਜ਼ਾਈਨ ਕਰਨ ਦੇ ਲਈ ਕੀਤਾ ਗਿਆ ਸੀ। ਇਸ ਦਾ ਸਿਧਾਂਤ ਬਿਲਕੁਲ ਸਰਲ ਹੈ ਕਿ ਕੋਈ ਵੀ ਨੀਤੀ ਭਾਈਚਾਰਿਆਂ ਦੇ ਲਈ ਨਹੀਂ ਬਲਕਿ ਉਨ੍ਹਾਂ ਦੇ ਨਾਲ ਮਿਲ ਕੇ ਬਣਾਈ ਜਾਣੀ ਚਾਹੀਦੀ ਹੈ। ਨਵੇਂ ਸਮਝੌਤੇ ਵਿਚ ਸਾਲ 2031 ਤੱਕ 19 ਵਿਸ਼ੇਸ਼ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ਵਿਚ ਬੱਚਿਆਂ ਦੇ ਸਿਹਤਮੰਦ ਅਤੇ ਮਜ਼ਬੂਤ ਜਨਮ, ਵਿਦਿਆਰਥੀਆਂ ਵੱਲੋਂ ਸਿੱਖਣ ਦੀ ਪੂਰੀ ਸਮਰੱਥਾ ਹਾਸਲ ਕਰਨ ਅਤੇ ਅਪਰਾਧਕ ਨਿਆਂ ਪ੍ਰਣਾਲੀ ਵਿਚ ਨੌਜਵਾਨਾਂ ਦੀ ਘੱਟ ਸ਼ਮੂਲੀਅਤ ਦਾ ਜ਼ਿਕਰ ਹੈ। ਇਹ ਇਕ ਵਿਆਪਕ ਵਧੇਰੇ ਸੰਪੂਰਨ ਦ੍ਰਿਸ਼ਟੀਕੋਣ ਹੈ ਜੋ ਕਿ ਨਾ ਸਿਰਫ ਸਿਹਤ ਉੱਤੇ ਬਲਕਿ ਰਿਹਾਇਸ਼, ਨਿਆਂ, ਸੱਭਿਆਚਾਰ ਅਤੇ ਆਰਥਿਕ ਭਾਗੀਦਾਰੀ ਉੱਤੇ ਵੀ ਧਿਆਨ ਕੇਂਦਰਿਤ ਕਰਦਾ ਹੈ। ਤਾਂ ਅਜੋਕੇ ਸਮੇਂ ਵਿਚ ਅਸੀਂ ਕਿਸ ਤਰ੍ਹਾਂ ਅੱਗੇ ਵੱਧ ਰਹੇ ਹਾਂ? ਪ੍ਰੋਫੈਸਰ ਟੌਮ ਕੈਲਮਾ ਵੱਲੋਂ ਚੁੱਕੀ ਗਈ ਬਦਲਾਅ ਵਾਲੀ ਮੰਗ ਬਾਰੇ ਲਗਭਗ ਇਕ ਪੀੜ੍ਹੀ ਦਾ ਸਮਾਂ ਗੁਜ਼ਰ ਗਿਆ। ਉਸ ਵੇਲੇ ਸਵਦੇਸ਼ੀ ਅਤੇ ਗੈਰ ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਵਿਚਕਾਰ ਜੀਵਨ ਔਸਤ ਦਾ ਅੰਤਰ 11 ਸਾਲ ਸੀ, ਜੋ ਅੱਜ ਕਰੀਬ 8 ਸਾਲ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਇਹ ਰੁਝਾਨ ਇਕ ਵਾਰ ਫਿਰ ਗਲਤ ਦਿਸ਼ਾ ਵੱਲ ਵੱਧ ਰਿਹਾ ਹੈ। ਪ੍ਰੋਡਕਟੀਵਿਟੀ ਕਮਿਸ਼ਨ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਕੁਝ ਤਰੱਕੀ ਹੋਈ ਹੈ ਅਤੇ 19 ਵਿਚੋਂ 11 ਟੀਚਿਆਂ ਵਿਚ ਸੁਧਾਰ ਹੋਇਆ ਹੈ, ਪਰ ਇਸ ਵੇਲੇ ਸਿਰਫ 5 ਹੀ ਸਹੀ ਦਿਸ਼ਾ ਵਿਚ ਹਨ। ਕੁਝ ਉਤਸ਼ਾਹਜਨਕ ਸੰਕੇਤ ਵੀ ਹਨ ਕਿ ਵਧੇਰੇ ਬੱਚੇ ਸਿਹਤਮੰਦ ਵਜਨ ਤੇ ਪੈਦਾ ਹੋ ਰਹੇ ਨੇ ਅਤੇ ਵਧੇਰੇ ਨੌਜਵਾਨ 12ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਯੋਗਤਾ ਪੂਰੀ ਕਰ ਰਹੇ ਹਨ, ਪਰ ਖੁਦਕੁਸ਼ੀ ਦਰ ਅਤੇ ਬਾਲਗ ਕੈਦ ਵਰਗੇ ਖੇਤਰ ਪਿੱਛੇ ਵੱਲ ਜਾ ਰਹੇ ਨੇ। ਇਕ ਗੁਡਾਂਜੀ ਅਰੇਰੈਂਟ ਔਰਤ ਅਤੇ ਕੋਲੀਸ਼ਨ ਆਫ ਦਾ ਪੀਕ ਦੀ ਕਨਵੀਨਰ ਪੈਟ ਟਰਨਰ ਇਸ ਬਾਰੇ ਕੁਝ ਇਸ ਤਰ੍ਹਾਂ ਆਖਦੀ ਹੈ।
We need to stick at it. Closing the gap is more about statistics. It's about real lives and strong families and brighter futures. It's about assuring that our children grow up to be healthy and proud and connected to their culture.
SBS News ਦੇ ਲਈ ਲੁਆਨਾ ਗ੍ਰਾਂਟ ਦੀ ਇਹ ਰਿਪੋਰਟ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਤਾਂ ਦੋਸਤੋ, ਇਹਦੇ ਨਾਲ ਹੀ ਅਸੀਂ ਪਹੁੰਚ ਗਏ ਹਾਂ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਸਾਡੇ ਸਾਰੇ ਪੋਡਕਾਸਟ ਤੁਸੀਂ ਸੁਣ ਸਕਦੇ ਹੋ SBS ਦੀ ਵੈਬਸਾਈਟ ਤੇ ਜਾ ਕੇ, ਤੇ ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਤੇ ਆਪਣੇ ਟੈਲੀਵਿਜ਼ਨ ਦੇ ਚੈਨਲ 305 ਯਾਨੀ 305 ਉੱਤੇ ਤੇ SBS ਆਡੀਓ ਐਪ ਰਾਹੀਂ ਵੀ ਸੁਣ ਸਕਦੇ ਹੋ। ਤੇ ਹੁਣ ਵੇਲਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੁਲਾਕਾਤ ਹੋਏਗੀ ਕੱਲ ਸ਼ਾਮੀ 4 ਵਜੇ ਇੱਕ ਵਾਰ ਫੇਰ ਤੋਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.